सतनाम तनुवाखे गुरु साहिब जियो जेता जियो पिंड सब तेरा तो अंतर जामी पुरख भगवान दासन दास कह जन नानक जेहा तू कराहे तेहा हों करी वखियान दासन दास कह जन नानक जेहा तू कराहे तेहा हों करी वखियान परम सम्मान योग बाला प्रीतम अष्टम बलबीरा सतगुरु गुरु हर कृष्ण साहेब सच्चे पातशाह जी दे पावन पवित्र अस्थान गुरुद्वारा बंगला साहेब जी विखे आप जी ने हजूर दे अमृत बचन आशा की वार दा कीर्तन श्रवण कीता है। जो लड़ीवार इस अस्थान ते गुरु शब्द विचार चल रही है उस लड़ी दे अधीन जिस अमृत बचन दा पाठ भाई साहब जी ने श्रवण कराया है ए पवित्र बचन गुरु रामदास सच्चे पातशाह जी हजूर दी पावन पवित्र रचना तो उच्चारण किते हुए ने। इस पवित्र बचन दी विचार दा जो प्रकरण है जो तुरा जा केंद्री भाव है वो असल विच अरदास है। हजूर सानू अरदास करन दी जुगत तौर तरीका दस रहे ने कि जिमें हजूर ने अरदास कीती हे मालिक जिमें तेनू पौंदा है तू किरपा करके सानू रख लै सानू बचा लै। नाल बचन असी तेरी शरण विच आ गए हाँ ते इस गल नू भी असी कबूल लिया स्वीकार लिया। दिन रात पता नहीं असी किन्ने कु भुलां किन्निया कु गुनाह किन्ने कु औगण कर रहे हैं ਪਰ ਇੱਕ ਕਿਰਪਾ ਕਰ, ਸਾਡੇ ਤੇ ਪਰਦੇ ਪਾ ਕੇ ਸਾਡੀ ਇੱਜ਼ਤ ਰੱਖ ਲੈ, ਸਾਨੂੰ ਬਚਾ ਲੈ। ਉਸ ਤੋਂ ਅੱਗੇ ਕਿ ਇੱਕ ਅਰਦਾਸ ਕਰਨ ਵਾਸਤੇ ਉਦਾਹਰਨ ਲਈ ਕਿ ਅਸੀਂ ਤੇਰੇ ਭੋਲੇ ਅਨਭੋਲ ਬੱਚੇ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ, ਜਿਵੇਂ ਮਾਪੇ ਆਪਣੀ ਸੰਤਾਨ ਦੀ ਆਪਣੇ ਬੱਚਿਆਂ ਦੀ ਹਰ ਗੱਲ 'ਤੇ ਪਰਦਾ ਪਾ ਕੇ ਬੱਚਿਆਂ ਨੂੰ ਰੱਖ ਲੈਂਦੇ ਨੇ, ਤੂੰ ਕਿਰਪਾ ਕਰ ਮੇਰੇ ਮਾਲਕਾ, ਸਾਨੂੰ ਗੁਨਾਹ ਕਰਨ ਵਾਲੇ ਬੱਚੇ ਸਮਝ ਕੇ ਆਪ ਜੀ ਮਾਤਾ ਪਿਤਾ ਹੋ, ਮਾਪਿਆਂ ਦੀ ਤਰ੍ਹਾਂ ਸਾਡੇ ਬੱਚਿਆਂ ਦੇ ਪਰਦੇ ਢੱਕ ਲਵੋ। ਇਸ ਤੋਂ ਅਗਲਾ ਬਚਨ ਨਾਲ ਕਿਹਾ ਕਿ ਮੈਨੂੰ ਇਸ ਸੰਸਾਰ ਵਿੱਚ ਕਿਹਾ ਜਾਂਦਾ ਮੈਂ ਤੇਰਾ ਸਿੱਖ ਹਾਂ, ਮੈਂ ਤੇਰਾ ਦਾਸ ਹਾਂ। ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਮਾਲਕ ਸਮਾਜ ਲੋਕ ਮੈਨੂੰ ਤੇਰਾ ਦਾਸ ਕਹਿੰਦਾ ਹੈ, ਤੁਸੀਂ ਕਿਰਪਾ ਕਰਕੇ ਇਸ ਦਾਤ ਦੀ ਦਾਸ ਦੀ ਇੱਜ਼ਤ ਪੱਤ ਲੱਜਿਆ ਰੱਖ ਲਵੋ। ਆਓ ਸਾਧ ਸੰਗਤ ਜੀ, ਇਹ ਸੀ ਆਰੰਭ ਵਿੱਚ ਸਿਰਫ ਭਾਵ ਅਰਥ, ਅਖਰੀ ਅਰਥ ਕਰਨ ਤੋਂ ਪਹਿਲਾਂ ਕਿ ਅੱਜ ਦੀ ਵਿਚਾਰ ਦਾ ਪ੍ਰਕਰਨ ਕੀ ਹੋਵੇਗਾ, ਵਿਸ਼ਾ ਕੀ ਹੋਵੇਗਾ। ਆਪ ਜੀ ਬਖਸ਼ੋ ਆਸੀਸ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੀ ਸਰਕਾਰ, ਆਪ ਮਿਹਰ ਦੀ ਨਜ਼ਰ, ਅੰਮ੍ਰਿਤ ਦ੍ਰਿਸ਼ਟ ਦੀ ਛੜੀ ਰੱਖ ਕੇ ਇਸ ਦਰਬਾਰ ਵਿੱਚ ਪ੍ਰੇਮ ਭਾਵਨਾ ਸ਼ਰਧਾ ਨਾਲ ਗੁਰੂ ਸ਼ਬਦ ਦੀ ਵਿਚਾਰ ਕਰਾ ਲਵੋ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਜਿੱਥੇ ਮਨੁੱਖੀ ਮਨ ਪ੍ਰਭੂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਕੇ ਆਪਣੇ ਸੰਸਾਰ ਦੇ ਆਈਆਂ ਹੋਈਆਂ ਔਕੜਾਂ ਅਤੇ ਰੁਕਾਵਟਾਂ ਨੂੰ ਪਾਰ ਕਰਨ ਦੇ ਲਈ, ਜਿੱਥੇ ਸਰੀਰ ਨੂੰ ਆਏ ਹੋਏ ਖੇਦ ਤੋਂ ਬਚਣ ਲਈ, ਜਿੱਥੇ ਸੰਸਾਰਿਕ ਤੌਰ 'ਤੇ ਕੰਮ ਧੰਦੇ ਵਿੱਚ ਆਈ ਹੋਈ ਰੁਕਾਵਟ ਨੂੰ ਦੂਰ ਕਰਨ ਲਈ, ਸੁੱਖ ਦੀ ਪ੍ਰਾਪਤੀ ਲਈ ਅਰਦਾਸ ਕਰਦਾ ਹੈ, ਉੱਥੇ ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲਾ ਜਗਿਆਸੂ ਆਪਣੇ ਗਿਰੀਵਾਨ ਵਿੱਚ ਝਾਤੀ ਮਾਰਦਾ ਹੈ ਅਤੇ ਉਹਨੂੰ ਨਜ਼ਰ ਆਉਂਦਾ ਕਿ ਇਸ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਔਗਣ ਮੇਰੇ ਵਿੱਚ ਨੇ, ਮੈਂ ਗੁਨਾਹਾਂ ਨਾਲ ਭਰਿਆ ਵਾਂ। ਅਤੇ ਆਪਣੇ ਔਗਣਾਂ ਵੱਲ ਝਾਤੀ ਮਾਰਨ ਤੋਂ ਬਾਅਦ ਫਿਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ, ਮਾਲਕ ਮੈਂ ਇਹਨਾਂ ਔਗਣਾਂ ਨਾਲ ਭਰਿਆ, ਤੂੰ ਕਿਰਪਾ ਕਰ ਮੇਰੇ ਔਗਣਾਂ ਨੂੰ ਬਖਸ਼ ਦੇ। ਧਿਆਨ ਦਿਆ ਜੇ ਜੋ ਅੱਜ ਦਾ ਪ੍ਰਕਰਨ ਹੈ, ਹਜ਼ੂਰ ਦੀ ਬਾਣੀ ਵਿੱਚ ਅਰਦਾਸ ਦੀ ਬੜੀ ਵੱਡੀ ਮਹਾਨਤਾ ਹੈ। ਇਹ ਵੀ ਤਾਂ ਜੇ ਇੱਕ ਅਰਦਾਸ ਹੈ। ਗੁਰਦੇਵ ਦੇ ਬਚਨ ਨੇ ਕਿ ਤੂੰ ਜ਼ਿੰਦਗੀ ਵਿੱਚ ਕੋਈ ਵੀ ਕੰਮ, ਕੋਈ ਵੀ ਕਾਰਜ਼ ਜਾਂ ਕੋਈ ਵੀ ਜ਼ਿੰਦਗੀ ਵਿੱਚ ਕਾਮਯਾਬੀ ਚਾਹੁੰਦੇ ਤਾਂ ਸਭ ਤੋਂ ਪਹਿਲੀ ਗੱਲ ਕਿ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਸਨਮੁਖ ਸਾਕਸ਼ੀ ਰੱਖ ਕੇ ਅਰਦਾਸ ਕਰੀ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਇਹਦਾ ਸੰਬੰਧ ਕੇਵਲ ਆਨੰਦ ਕਾਰਜ ਨਾਲ ਨਹੀਂ, ਕੀਤਾ ਲੋੜੀਐ ਕੰਮ, ਜਿਸ ਕੰਮ ਨੂੰ ਤੂੰ ਚਾਹੁੰਦੇ ਇਹ ਹੋ ਜਾਏ, ਇਹਦੀ ਮੁਕੰਮਲਤਾ ਹੋ ਜਾਏ, ਮੈਨੂੰ ਕਾਮਯਾਬੀ ਮਿਲੇ, ਤੇ ਸਭ ਤੋਂ ਪਹਿਲੀ ਗੱਲ ਇਹੀ ਕਿ ਉਸ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰ, ਬੇਨਤੀ ਕਰ। ਇਤਿਹਾਸ ਨੇ ਵੀ ਇੱਕ ਬੜੀ ਸੋਹਣੀ ਘਟਨਾ ਨੂੰ ਅੰਕਿਤ ਕੀਤਾ ਕਿ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਚੱਲੇ ਨੇ, ਸਾਖੀ ਸੁਣਾਉਣ ਲਈ ਨਹੀਂ, ਸਿਰਫ ਟਿਊਕ ਮਾਤਰ। ਅਤੇ ਰਾਏ ਬੁਲਾਰ ਨੇ ਹਜ਼ੂਰ ਨੂੰ ਵਿਦਿਆ ਕੀਤਾ, ਰਾਏ ਭੋਏ ਦੀ ਤਲਵੰਡੀ ਤੋਂ ਜਦੋਂ ਸੁਲਤਾਨਪੁਰ ਆਏ, ਅਤੇ ਰਾਏ ਬੁਲਾਰ ਨੇ ਹਜ਼ੂਰ ਨੂੰ ਸਿਜਦਾ ਕਰਦਿਆਂ ਸੀਸ ਝੁਕਾਉਂਦਿਆਂ ਇੱਕ ਬੇਨਤੀ ਕਰਕੇ ਪੁੱਛਿਆ ਸੀ, ਮਾਲਕ ਇੱਕ ਕਿਰਪਾ ਕਰੋ, ਮੇਰੇ ਲਈ ਹੁਕਮ ਕੀ ਹੈ, ਮੈਂ ਕਿਸ ਬਚਨ ਨੂੰ ਪਾਲਾਂ? ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ, ਕਹਿਣ ਲੱਗੇ ਰਾਏ ਬੁਲਾਰ ਜੀ ਨੂੰ ਕਿ ਜਦੋਂ ਆਪਣੀ ਸ਼ਕਤੀ, ਆਪਣੀ ਤਾਕਤ, ਆਪਣਾ ਬਲ, ਆਪਣਾ ਜ਼ੋਰ ਖਤਮ ਹੋ ਜਾਏ ਤਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਿਓ, ਅਤੇ ਜਦੋਂ ਵੀ ਇਕਾਗਰਤਾ ਨਾਲ ਅਰਦਾਸ ਕਰੋਗੇ ਤੁਹਾਡੀ ਕੀਤੀ ਹੋਈ ਅਰਦਾਸ ਵਿੱਚੋਂ ਤੁਹਾਨੂੰ ਸ਼ਕਤੀ, ਬਲ ਅਤੇ ਤਾਕਤ ਮਿਲੇਗੀ। ਇਹਦਾ ਮਤਲਬ ਸਿਰਫ ਇੰਨਾ ਸੀ ਕਿ ਆਪਣਾ ਬਲ ਖਤਮ ਹੋ ਜਾਏ, ਆਪਣੀ ਤਾਕਤ ਮੁੱਕ ਜਾਏ, ਅਤੇ ਫਿਰ ਉਸ ਵੇਲੇ ਤੇਰੇ ਕੋਲ ਇੱਕ ਤਰੀਕਾ ਹੈ, ਤੂੰ ਪ੍ਰਭੂ ਗੁਰੂ ਚਰਨਾਂ ਵਿੱਚ ਅਰਦਾਸ ਕਰ, ਤੇਰੀ ਕੀਤੀ ਹੋਈ ਅਰਦਾਸ ਮਾਲਕ ਦੀ ਦਰਗਾਹ ਵਿੱਚ ਸੁਣੀ ਜਾਏਗੀ। ਜਿਵੇਂ ਇਹ ਇਕੱਲਾ ਇਤਿਹਾਸ ਦਾ ਨੁਕਤਾ ਨਹੀਂ, ਅਸੀਂ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਉਹਨਾਂ ਦੇ ਪਵਿੱਤਰ 57 ਸ਼ਲੋਕ ਜਦੋਂ ਪੜ੍ਹਦੇ ਹਾਂ ਤਾਂ ਉਸ ਵਿੱਚ ਹਜ਼ੂਰ ਨੇ ਇੱਕ ਦੋਹਰਾ ਉਚਾਰਨ ਕੀਤਾ ਹੈ। ਉਹ ਦੋਹਰਾ ਅਸਲ ਵਿੱਚ ਅਰਦਾਸ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਨੇ, ਇੱਕ ਪਾਸੇ ਤਾਂ ਕਹਿ ਰਹੇ ਨੇ ਬਲ ਨਹੀਂ, ਸ਼ਕਤੀ ਨਹੀਂ, ਤਾਕਤ ਸਾਡੇ ਕੋਲ ਨਹੀਂ, ਅਤੇ ਦੂਜੇ ਪਾਸੇ ਕਹਿੰਦੇ ਨੇ ਮਾਲਕ ਕਿ ਜਿਵੇਂ ਪੁਰਾਣਿਕ ਤੌਰ 'ਤੇ ਸੁਣਾਇਆ ਜਾਂਦਾ ਕਿ ਖਾਤੀ ਨੂੰ ਤੰਦਵੇ ਨੇ ਗ੍ਰਸ ਲਿਆ, ਪਕੜ ਲਿਆ, ਅਤੇ ਉਸ ਜੀਵ ਨੇ ਵੀ ਆਪਣੇ ਅੰਦਰੋਂ ਮਾਲਕ ਤੇਰੇ ਚਰਨਾਂ 'ਚ ਪੁਕਾਰ ਕੀਤੀ, ਜਿਵੇਂ ਇੱਕ ਫਸੇ ਹੋਏ ਹਾਥੀ ਨੂੰ ਤੰਦਵੇ ਤੋਂ ਤੂੰ ਬਚਾ ਦਿੱਤਾ, ਕਿਰਪਾ ਕਰ ਸਾਡਾ ਬਲ ਛੁੱਟ ਗਿਆ, ਸਾਨੂੰ ਇਹਨਾਂ ਵਿਸ਼ੇ ਵਾਸ਼ਨਾ ਅਤੇ ਵਕਾਰਾਂ ਤੋਂ ਬਚਾ ਲੈ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਉਹ ਵੀ ਤਾਂ ਇੱਕ ਅਰਦਾਸ ਹੈ। ਫਿਰ ਉਸ ਅਰਦਾਸ ਦੀ ਕਰਾਮਾਤ, ਉਸ ਅਰਦਾਸ ਦੀ ਅਜ਼ਮਤ, ਉਸ ਅਰਦਾਸ ਦੀ ਸ਼ਕਤੀ ਵੀ ਤਤਕਾਲ ਪ੍ਰਗਟ ਹੋ ਗਈ। ਆਪ ਉਹ ਸਾਰੇ ਦੋਹਰਾ ਜਾਣਦੇ ਹੋ, ਪੜ੍ਹਦੇ ਹੋ ਕਿ ਬਲ ਛੁਟਕਿਓ, ਬੰਧਨ ਭਰੇ, ਤਾਕਤ ਚਲੀ ਗਈ, ਸ਼ਕਤੀ ਖੈ ਨਹੀਂ, ਬੰਧਨਾਂ ਨੇ ਜਕੜ ਲਿਆ, ਬਲ ਛੁਟਕਿਓ, ਬੰਧਨ ਭਰੇ, ਕਛੂ ਨਾ ਖੋਤ ਉਪਾਏ, ਹੁਣ ਤਾਂ ਕੋਈ ਹੀਲਾ ਵਸੀਲਾ ਵੀ ਨਹੀਂ ਰਿਹਾ, ਕੋਈ ਤਾਕਤ ਨਹੀਂ, ਸ਼ਕਤੀ ਨਹੀਂ ਜਿਹੜੀ ਬਚਾ ਸਕੇ। ਅਤੇ ਸੱਚ ਇਹ ਵੇ ਗੁਰਮੁਖੋ, ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹੇ ਮੁਕਾਮ, ਇਹੋ ਜਿਹੇ ਪੜਾਅ ਹੁੰਦੇ ਨੇ ਜਿੱਥੇ ਅੱਤ ਦੇ ਨਜ਼ਦੀਕੀ ਬੰਦੇ ਵੀ ਸਾਥ ਛੱਡ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਾਂ ਵੀ ਨਿਰਾਸ਼ ਨਾ ਹੋ, ਜੇ ਕੋਈ ਵੀ ਤੇਰਾ ਨਹੀਂ ਰਿਹਾ, ਤੂੰ ਸੀਨੇ ਤੋਂ, ਅੰਤਰ ਆਤਮੇ ਤੋਂ ਅਰਦਾਸ ਕਰ, ਸੱਚ ਇਹ ਵੇ ਜਦੋਂ ਕੋਈ ਤੇਰਾ ਨਹੀਂ ਰਹੇਗਾ, ਤੈਨੂੰ ਅਹਿਸਾਸ ਹੋਵੇਗਾ ਮੇਰਾ ਪਰਮਾਤਮਾ ਹੈ, ਅਤੇ ਜਦੋਂ ਅਰਦਾਸ ਕਰੇਗਾ ਮੇਰਾ ਮਾਲਕ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਾ ਹੈਗਾ। ਇਹ ਸੀ ਬਾਣੀ 'ਚੋਂ ਸਭ ਕੁਝ, ਇਮੋਸ਼ਨਲ ਕਰਨ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾ ਪ੍ਰਮਾਣ ਤਾਂ ਇਹ ਸੀ ਕਿ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਜਾਂ ਅਸੀਂ ਕਹਿੰਦੇ ਹਾਂ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਤੂੰ ਬੇਨਤੀ ਆਪਣੇ ਸਤਿਗੁਰੂ ਦੇ ਚਰਨਾਂ 'ਚ ਕਹਿ ਕਿ ਕਾਜ ਤੁਮਾਰਾ ਦੇਹ ਨਿਭਾਖੇ। ਜਾਂ ਹਜ਼ੂਰ ਦੇ ਬਾਣੀ ਵਿੱਚ ਅਨੇਕਾਂ ਬਚਨ ਖੋਰ ਕੀਤੇ, ਪਰ ਉਹ ਪ੍ਰਮਾਣ ਕਿ ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉਂ ਹੋਹੋ ਸਹਾਏ। ਯਾਦ ਰੱਖੋ ਜਦੋਂ ਇਹੋ ਜਿਹੀ ਅਰਦਾਸ ਕੀਤੀ ਜਾਏ ਬੰਦਾ ਨਿਰ ਆਸਰਾ ਹੋ ਗਿਆ, ਕੋਈ ਸ਼ਕਤੀ ਕੋਈ ਬਲ। ਅਤੇ ਇਹ ਵੀ ਸੱਚ ਜੇ ਜਿੰਨੀ ਦੇਰ ਤੱਕ ਬੰਦੇ ਨੂੰ ਸਹਾਰੇ ਦਿਸਦੇ ਨੇ ਉਨੀ ਦੇਰ ਤੱਕ ਸੀਨੇ ਵਿੱਚੋਂ ਅਰਦਾਸ ਵੀ ਨਹੀਂ ਨਿਕਲਦੀ, ਜਦੋਂ ਸਾਰੇ ਸਹਾਰੇ ਟੁੱਟ ਜਾਣ ਮੁੱਕ ਜਾਣ ਮਨ ਵੀ ਉਦੋਂ ਹੀ ਰੱਬ ਦੇ ਚਰਨਾਂ ਵਿੱਚ ਇਕਾਗਰ ਹੁੰਦਾ ਹੈ। ਨਹੀਂ ਤਾਂ ਕਹਿੰਦਾ ਮੇਰਾ ਧਨ, ਮੇਰੇ ਪਿੱਛੇ ਬੰਦੇ, ਮੇਰਾ ਪਰਿਵਾਰ, ਮੇਰੇ ਕੋਲ ਪਦਵੀ, ਮੇਰੇ ਕੋਲ ਇੰਨਾ ਕੁਛ। ਮਹਾਰਾਜ ਕਹਿੰਦੇ ਜਦੋਂ ਇੱਕ ਇੱਕ ਕਰਕੇ ਹਰ ਚੀਜ਼ ਸਾਥ ਛੱਡ ਜਾਂਦੀ ਹੈ ਫਿਰ ਨਿਰਬਲ ਹੋਇਆ ਬੰਦਾ ਕਹਿੰਦਾ ਪਰਮਾਤਮਾ ਤੇਰੇ ਤੋਂ ਬਿਨਾਂ ਸਾਡਾ ਸਹਾਰਾ ਕੋਈ ਨਹੀਂ। ਗੁਰਦੇਵ ਨੇ ਬਚਨ ਕੀਤੇ ਕਿ ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉਂ ਹੋਹੋ ਸਹਾਏ। ਅਤੇ ਉਸ ਅਰਦਾਸ ਨੇ ਰੰਗ ਲਿਆਂਦਾ ਕਿ ਬਲ ਹੋਵਾਂ, ਪਹਿਲਾਂ ਕਹਿ ਬਲ ਛੁਟਕਿਓ, ਅਤੇ ਕੀ ਜਿਹਦਾ ਬਲ ਛੁੱਟ ਜਾਏ ਵਾਪਸ ਆ ਜਾਂਦਾ? ਗੁਰੂ ਤੇਗ ਬਹਾਦਰ ਕਹਿ ਰਹੇ ਨੇ ਹਾਂ, ਉਸਨੂੰ ਬਲ ਸ਼ਕਤੀ ਮਿਲ ਜਾਂਦੀ ਹੈ, ਬਲ ਹੋਵਾਂ, ਬੰਧਨ ਛੁੱਟੇ, ਸਭ ਕਿਛ ਖੋਤ ਉਪਾਏ, ਸਭ ਕਿਛ ਤੁਮਰੇ ਹਾਥ ਮੈਂ। ਹੇ ਮੇਰੇ ਮਾਲਕ, ਹਰ ਚੀਜ਼, ਹਰ ਸ਼ਕਤੀ, ਹਰ ਤਾਕਤ ਤੇਰੇ ਹੱਥ ਦੇ ਵਿੱਚ ਹੈ, ਜੇ ਤੂੰ ਕਿਰਪਾ ਕਰੇ। ਗੁਰੂ ਅਰਜਨ ਸਾਹਿਬ ਦਾ ਵੀ ਇਹ ਬਚਨ ਹੈ ਨਾ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਉੱਥੇ ਵੀ ਤਾਂ ਬਲ ਖਤਮ ਹੋ ਗਿਆ, ਉੱਥੇ ਵੀ ਤਾਂ ਤਾਕਤ ਚਲੀ ਗਈ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਉੱਥੇ ਸਭ ਕੁਝ ਛੱਡ ਕੇ ਚਲੇ ਗਏ, ਕੋਈ ਸਾਕ, ਕੋਈ ਰਿਸ਼ਤੇਦਾਰ ਨਹੀਂ। ਸਾਹਿਬ ਗੁਰਦੇਵ ਕਹਿ ਰਹੇ ਨੇ ਕਿ ਸਾਰੇ ਸਾਥ ਛੱਡ ਗਏ, ਕੋਈ ਸਾਕ ਨੇੜੇ ਨਹੀਂ। ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਤੇ ਕੀ ਉਸ ਵੇਲੇ ਤਾਕਤ ਨਹੀਂ ਆਉਂਦੀ? ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਹ। ਉਸ ਨੂੰ ਤੱਤੀ ਵਾਹ ਨਹੀਂ ਲੱਗਦੀ, ਉਸ ਨੂੰ ਕੋਈ ਪੋਹ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਅੱਜ ਤੇਰੇ ਚਰਨਾਂ 'ਚ ਇੱਕ ਅਰਦਾਸ ਕਰਨਾ ਹੈ, ਪਰ ਇਹ ਅਰਦਾਸ ਵਿਲੱਖਣ ਹੈ। ਸ਼ਾਇਦ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜੋ ਇਹ ਅਰਦਾਸ ਕਰਦਾ ਹੈ। ਧਨ ਦੀ ਅਰਦਾਸ ਹੈ, ਪਦਾਰਥਾਂ ਲਈ ਅਰਦਾਸ ਹੈ, ਸੰਤਾਨ ਲਈ ਅਰਦਾਸ ਹੈ, ਪਦਵੀ ਲਈ ਅਰਦਾਸ ਹੈ, ਦੇਹ ਅਰੋਗਤਾ ਲਈ ਅਰਦਾਸ ਹੈ, ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਹੈ। ਪਰ ਕੋਈ ਟਾਵਾਂ ਟਾਵਾਂ ਜਿਹੜਾ ਅੰਦਰੋਂ ਇਹ ਅਹਿਸਾਸ ਕਰ ਲੈਂਦਾ ਹੈ, ਮੈਂ ਔਗਣਾਂ ਅਤੇ ਗੁਨਾਹਾਂ ਨਾਲ ਭਰਿਆ ਵਾਂ, ਅਤੇ ਆਪਣੇ ਔਗਣ ਸਵੀਕਾਰ ਕਰਕੇ ਕਹਿੰਦਾ, ਮਾਲਕਾ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਕਿੱਡੀ ਵੱਡੀ ਗੱਲ ਹੈ ਕਿ ਇੱਕ ਇਨਸਾਨ ਆਪਣੇ ਅੰਦਰ ਗੁਨਾਹ ਨੂੰ, ਗਲਤੀ ਨੂੰ, ਆਪਣੇ ਦੋਸ਼ ਨੂੰ ਕਬੂਲ ਲਵੇ, ਅਤੇ ਜੇ ਕਿਤੇ ਉਹ ਆਪਣੀ ਗਲਤੀ ਨੂੰ ਕਬੂਲ ਕੇ ਕਹਿੰਦਾ ਇਹ ਗੁਰੂ ਚਰਨਾਂ 'ਚ ਕਿ ਮਾਲਕ ਮੇਰੇ ਤੋਂ ਇਹ ਭੁੱਲ ਹੋਈ, ਮੈਂ ਬੱਚਿਆਂ ਦੀ ਤਰ੍ਹਾਂ ਗਲਤੀ ਕਰ ਗਿਆ, ਤੂੰ ਮੈਨੂੰ ਕਿਰਪਾ ਕਰਕੇ ਬਖਸ਼ ਲੈ, ਸੱਚ ਇਹ ਵੇ ਮੇਰਾ ਮਾਲਕ ਉਸ ਦੀ ਇੱਜ਼ਤ ਵੀ ਰੱਖਦਾ ਹੈ। ਇੱਥੇ ਇੱਕ ਦੋ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਦੇਖੋ, ਸਿਰਫ ਇੱਕ ਆਪਣੇ ਔਗਣ ਨਜ਼ਰ ਆ ਜਾਣੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਉਹ ਸ਼ੁਰੂ ਹੁੰਦਾ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਉਹਦੇ ਅਖੀਰ ਦੀਆਂ ਤੁਕਾਂ ਕਦੀ ਪੜ੍ਹੋ, ਕਿਉਂਕਿ ਮਨ ਕਦੀ ਕਬੂਲਦਾ ਹੀ ਨਹੀਂ ਮੈਂ ਗਲਤੀ ਕੀਤੀ। ਸੱਚ ਕਹਾਂਗਾ ਕਿ ਅਸੀਂ ਆਪਣੀ ਗਲਤੀ 'ਤੇ ਪੜਦੇ ਪਾਉਂਦੇ ਹਾਂ, ਫਰਕ ਬੜਾ ਹੈ। ਦੂਜੇ ਦਾ ਗੁਨਾਹ ਦੇਖਦਿਆਂ ਸਾਰ ਆਪਾਂ ਚੁਰਸਤੇ ਵਿੱਚ ਲੈ ਜਾਂਦੇ ਹਾਂ। ਕਦੀ ਧਿਆਨ ਦਿਆ ਜੇ, ਆਪਣੇ ਔਗਣ ਦੇਖ ਕੇ ਕਹਿੰਦੇ ਹਾਂ ਗੁਰੂ ਬਖਸ਼ਿੰਦ ਹੈ, ਗੁਰੂ ਬਖਸ਼ ਦਿੰਦਾ, ਅਤੇ ਜਦੋਂ ਦੂਜੇ ਦੇ ਔਗਣ ਦੇਖਦੇ ਹਾਂ ਫਿਰ ਆਪਾਂ ਚੁਰਸਤੇ ਵਿੱਚ ਭਾਂਡਨੇ ਹਾਂ। ਜੇ ਤੇਰੇ ਗੁਨਾਹਾਂ ਨੂੰ ਗੁਰੂ ਬਖਸ਼ ਦਿੰਦਾ ਅਤੇ ਦੂਜੇ ਨੇ ਗੁਨਾਹ ਕੀਤਾ, ਕਿ ਗੁਰੂ ਉਹਦੇ ਗੁਨਾਹਾਂ ਨੂੰ ਬਖਸ਼ੇਗਾ ਨਹੀਂ? ਗੁਰੂ ਦਾ ਮਾਪਦੰਡ ਦੋਹਰਾ ਨਹੀਂ ਕਿ ਤੇਰੇ ਲਈ ਖੋਰ, ਦੂਸਰੇ ਲਈ ਖੋਰ। ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਇਹ ਕਿ ਇਨਸਾਨ ਇਹ ਸਵੀਕਾਰ ਲਏ ਕਿ ਮੇਰੇ ਵਿੱਚ ਔਗਣ ਨੇ, ਮੇਰੇ ਵਿੱਚ ਘਾਟ ਏ, ਅਤੇ ਸੱਚ ਇਹ ਵੇ ਔਗਣ ਤਾਂ ਬੇਅੰਤ ਹਰ ਬੰਦੇ ਵਿੱਚ ਨੇ, ਪਰ ਸਾਰੇ ਔਗਣ ਹੋਣ ਦੇ ਬਾਵਜੂਦ ਸਭ ਤੋਂ ਵੱਡਾ ਔਗਣ ਹੀ ਇਹ ਵੇ ਕਿ ਬੰਦੇ ਨੂੰ ਆਪਣੇ ਔਗਣ ਹੀ ਨਜ਼ਰ ਨਹੀਂ ਆਉਂਦੇ। ਫਿਰ ਸ਼ਬਦ ਵੱਲ ਧਿਆਨ ਦਿਆ ਜੇ, ਔਗਣਾਂ ਨਾਲ ਭਰਿਆ, ਪਰ ਔਗਣ ਹੋਣ ਦੇ ਬਾਵਜੂਦ ਇਤੋਂ ਵੱਡਾ ਗੁਨਾਹ ਇਹ ਵੇ ਕਿ ਇਨਸਾਨ ਨੂੰ ਇਹ ਦਿਸਦਾ ਹੀ ਨਹੀਂ ਕਿ ਮੈਂ ਔਗਣਾਂ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਹ ਬਚਨ ਪੜ੍ਹੀਏ, ਇਹ ਸਾਰੇ ਸ਼ਬਦ ਪ੍ਰਮਾਣ ਮੈਂ ਸਿਰਫ ਅਰਦਾਸ ਲਈ ਕਿ ਬੰਦਾ ਸਵੀਕਾਰ ਲੈ ਕੇ ਮੈਂ ਔਗਣਾਂ ਨਾਲ ਭਰਿਆ, ਜਿਵੇਂ ਪਾਉਂਦਾ ਮੈਨੂੰ ਪਰਮਾਤਮਾ ਬਖਸ਼ ਲੈ, ਜਿਵੇਂ ਤੈਨੂੰ ਚੰਗਾ ਲੱਗਦਾ ਮੇਰੀ ਗਲਤੀ ਨੂੰ, ਮੇਰੇ ਗੁਨਾਹ ਨੂੰ, ਮੇਰੇ ਔਗਣਾਂ ਨੂੰ, ਮੇਰੇ ਪਾਪਾਂ ਨੂੰ, ਮੇਰੇ ਅੰਦਰ ਜਿਹੜੀ ਮੈਲ ਹੈ ਇਹਨੂੰ ਦੇਖ ਕੇ ਤੂੰ ਬਖਸ਼ ਲੈ। ਧੰਨ ਗੁਰੂ ਨਾਨਕ ਸਾਹਿਬ ਦੀ ਅਰਦਾਸ ਹੈ ਕਿ ਮਾਲਕ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਜਿਉਂ ਭਾਵੈ ਤਿਉਂ ਰਾਖ ਲੈ, ਅਸੀਂ ਔਗਣਾਂ ਨਾਲ ਭਰੇ ਹਾਂ। ਹੇ ਪ੍ਰਭੂ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ। ਕੀਤੇ ਨੂੰ ਜਾਣਨ ਦਾ ਮਤਲਬ, ਤੂੰ ਮੈਨੂੰ ਬਹੁਤ ਕੁਝ ਦਿੱਤਾ, ਪਰ ਹਰ ਗੱਲ ਜੋ ਕੋਈ ਤੂੰ ਮੈਨੂੰ ਦਿੱਤਾ, ਮੈਂ ਤੇਰੇ ਦਿੱਤੇ ਦੀ ਕੀਮਤ ਨਾ ਜਾਣੀ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਸੱਚ ਇਹ ਵੇ ਮੈਂ ਤਾਂ ਬਗਾਨਾ ਮਾਲ ਖਾਂਦਾ ਰਿਹਾ ਖਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉਂ ਕਿਆ ਮੂੰਹ ਦੇਸਾਂ, ਕਿਹੜਾ ਮੁੱਖ ਤੇਰੇ ਕੋਲ ਲੈ ਕੇ ਆਵਾਂ। ਕਿਸ ਮੁੱਖ ਲੈ ਕੇ ਤੇਰੇ ਨਾਲ ਆ ਕੇ ਮੈਂ ਗੱਲ ਕਰਾਂ? ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਤਾਂ ਦੁਸ਼ਟ ਕਰਮ ਕਰਨ ਵਾਲਾ, ਚੋਰੀਆਂ ਕਰਨ ਵਾਲਾ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਮਾਲਕ ਮੇਰੇ ਔਗਣ ਬਖਸ਼ ਦੇ, ਮੇਰੇ ਇਹ ਔਗਣ ਨੇ। ਆਓ ਅਸੀਂ ਬਾਣੀ ਦੇ ਵਿੱਚ ਦੇਖੀਏ, ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਸਾਰੇ ਪ੍ਰਮਾਣ ਮਿਲਣਗੇ। ਜੇ ਗੁਰੂ ਨਾਨਕ ਸਾਹਿਬ ਇਹ ਅਰਦਾਸ ਕਰਦੇ ਨੇ ਤੇ ਮਨਾ ਤੂੰ ਕਦਾ ਹੰਕਾਰ ਕਰਨਾ ਪਏ, ਤੂੰ ਆਪਣੇ ਔਗਣ ਕਿਉਂ ਨਹੀਂ ਸਵੀਕਾਰ ਲੈਂਦਾ? ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਅਸੀਂ ਰੋਜ਼ ਪੜ੍ਹਦੇ ਹਾਂ। ਵੈਸੇ ਇਹ ਅਰਦਾਸ ਕਰਦਿਆਂ ਵੀ ਨਾ ਦੋ ਗੱਲਾਂ ਬੰਦੇ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ ਅਰਦਾਸ ਕਰਦਿਆਂ। ਇੱਕ ਤਾਂ ਇਸ ਗੱਲ ਨੂੰ ਸਵੀਕਾਰ ਲੈ ਕਿ ਜੋ ਕੁਝ ਪਰਮਾਤਮਾ ਤੂੰ ਦੱਸਿਆ ਸੀ, ਗੁਰੂ ਤੁਸਾਂ ਦੱਸਿਆ, ਉਹ ਕੰਮ ਮੈਂ ਕੀਤੇ ਨਹੀਂ। ਧਿਆਨ ਦਿਆ ਜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ ਕਿ ਜੋ ਤੁਸੀਂ ਕਿਹਾ, ਜੋ ਕਰਨ ਲਈ ਕਮਾਉਣ ਲਈ ਕਿਹਾ, ਉਹ ਮੈਂ ਜ਼ਿੰਦਗੀ 'ਚ ਕੀਤਾ ਨਹੀਂ। ਅਤੇ ਦੂਸਰੀ ਇਹ ਗੱਲ ਸਵੀਕਾਰ ਲਵੇ ਕਿ ਜਿਨ੍ਹਾਂ ਚੀਜ਼ਾਂ ਤੋਂ, ਜਿਨ੍ਹਾਂ ਗੱਲਾਂ ਤੋਂ, ਜਿਨ੍ਹਾਂ ਕਰਮਾਂ ਤੋਂ ਸਾਨੂੰ ਵਰਜਿਆ, ਅਸੀਂ ਉਹ ਰੱਜ ਕੇ ਕੀਤੇ। ਫਿਰ ਸਮਝਿਓ, ਜੋ ਤੁਸੀਂ ਕਰਨ ਲਈ ਕਿਹਾ ਉਹ ਕਰਨੀ ਕਮਾਉਣੀ, ਉਹ ਕਮਾਇਆ ਹੀ ਨਹੀਂ। ਅਤੇ ਜੋ ਕੁਝ ਕੰਮ ਕਰਨ ਤੋਂ ਵਰਜਿਆ, ਰੋਕਿਆ, ਅਸੀਂ ਜਨਮ ਤੋਂ ਲੈ ਕੇ ਅੰਤ ਤੱਕ ਹਰ ਦਿਨ ਉਹ ਕਰਮ ਕੀਤੇ। ਅੱਜ ਮੈਂ ਦੋਨੋਂ ਗੱਲਾਂ ਮੰਨਣ ਆ ਗਿਆ ਵਾਂ, ਜੋ ਨਹੀਂ ਕੀਤਾ ਉਹਦੀ ਖਿਮਾ ਮੰਗਣ ਆਇਆ, ਅਤੇ ਜਿਹੜੇ ਪਾਪ ਕੀਤੇ ਨੇ ਉਹਨਾਂ ਨੂੰ ਖੰਡਨ ਕਰਾਉਣ ਵਾਸਤੇ ਆਇਆ। ਇਹ ਤੁਕਾਂ ਰੋਜ਼ ਅਸੀਂ ਪੜ੍ਹਦੇ ਹਾਂ, ਆਓ ਉਹਨੂੰ ਪੜ੍ਹ ਲਈਏ। ਕਹਿੰਦੇ ਨੇ ਹਜ਼ੂਰ, ਜਪ ਤਪ, ਆਸਾ ਮਹੱਲਾ ਪੰਜਵਾਂ, ਜਪ ਤਪ ਸੰਜਮ ਧਰਮ ਨਾ ਕਮਾਇਆ। ਇਹਦਾ ਮਤਲਬ ਇਹ ਕਮਾਉਣੇ ਚਾਹੀਦੇ ਸਨ, ਜਪ ਨਹੀਂ ਕੀਤਾ, ਇਹ ਨਹੀਂ ਕੀਤੇ, ਕਰਨੇ ਚਾਹੀਦੇ ਸਨ। ਜਪ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਸੇਵਾ ਦਾ ਤਪ ਨਹੀਂ ਕੀਤਾ, ਇੰਦਰੀਆਂ ਦਾ ਸੰਜਮ ਨਹੀਂ ਰੱਖ ਸਕਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਧਰਮ ਵੀ ਨਹੀਂ ਕਮਾ ਸਕੇ। ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਨਾ ਗੁਰੂ ਦੀ ਸੇਵਾ ਕੀਤੀ, ਨਾ ਕਰਨੀ ਕਮਾਣੀ ਵਾਲੇ ਕਿਸੇ ਜੀਵਨ ਦੀ ਸੇਵਾ ਕੀਤੀ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਖਰੀ ਰਾਜੇ ਨੂੰ ਤਾਂ ਜਾਣੀ ਨਹੀਂ। ਹੰਕਾਰ ਇੰਨਾ ਸੀ ਕਿ ਮੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਸਮਝ ਹੀ ਨਹੀਂ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਅਤੇ ਮਹਾਰਾਜ ਜੀ ਹੋ ਕਿ ਕੀਤਾ ਕੀ? ਮਹਾਰਾਜ ਕਹਿੰਦੇ ਨੇ ਕੀਤਾ ਇਹ ਵੇ ਕਿ ਕਹੋ ਨਾਨਕ ਹਮ ਨੀਚ ਕਰਮਾਂ। ਪਹਿਲੀਆਂ ਤੁਕਾਂ ਵਿੱਚ ਜੋ ਕਰਨਾ ਸੀ ਉਹ ਕੀਤਾ ਨਹੀਂ, ਅਤੇ ਜਿਹੜਾ ਨਹੀਂ ਸੀ ਕਰਨਾ ਚਾਹੀਦਾ ਉਹ ਕਰ ਬੈਠੇ ਹਾਂ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਹੁਣ ਇਸ ਤੋਂ ਅੱਗੇ ਦੇਖੋ ਇਹਦੇ ਵਿੱਚੋਂ ਲੱਭੀਏ ਕਿ ਨੀਚ ਕਰਮ ਕਿਹੜੇ ਨੇ। ਇੱਕ ਤਾਂ ਬੜੀ ਗੱਲ ਸਪਸ਼ਟ ਕਿ ਇਨਸਾਨ ਕਿਸੇ ਨੂੰ ਕਹਿ ਦੇ ਤੇਰੇ ਨੀਚ ਕਰਮ, ਇਹ ਸਾਡੀ ਆਪਣੇ ਆਪਣੇ ਖਿਆਲ ਨੇ। ਗੁਰੂ ਨੂੰ ਪੁੱਛੀਏ ਕਿ ਨੀਚ ਕਰਮ ਕੀ ਨੇ, ਕਿ ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਰਾਮਦਾਸ ਜੀ ਨੇ ਨੀਚ ਕਰਮਾਂ ਦੇ ਸੰਬੰਧੀ ਆਪਣੀ ਰਚਨਾ 'ਚ ਇੱਕ ਸ਼ਬਦ ਕਿਹਾ, ਉਹ ਸ਼ਬਦ ਹੈ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਕਹੋ ਨਾਨਕ ਹਮ ਨੀਚ ਕਰਮਾਂ। ਅਸੀਂ ਔਗਣਾਂ ਨਾਲ ਭਰੇ ਹਾਂ, ਕਣਕ ਔਰ ਕਾਮਣੀ ਵਿੱਚ ਮਨ ਖਚਦ ਹੈ, ਸੋਨਾ ਇਸਤਰੀ ਪਦਾਰਥ ਵਾਸ਼ਨਾ, ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮਿੱਠਾ ਮਾਇਆ। ਸੰਸਾਰ ਦਾ ਮੋਹ ਮਿੱਠਾ ਲੱਗਦਾ, ਅਤੇ ਜਿੰਨੀ ਮਾਇਆ ਚੰਗੀ ਲੱਗਦੀ ਹੈ, ਸ਼ਾਇਦ ਕਈ ਵਾਰੀ ਬੰਦੇ ਨੂੰ ਉਹਨਾਂ ਗੁਰੂ ਵੀ ਚੰਗਾ ਨਹੀਂ ਜੇ ਲੱਗਦਾ। ਇੱਥੇ ਅਰਜ਼ ਜ਼ਰੂਰ ਕਰਦੇ ਹਾਂ, ਕਿਉਂਕਿ ਲਾਲਚ ਦਾ ਇੱਕ ਸੁਭਾਅ ਹੈ ਕਿ ਜਦੋਂ ਕਿਸੇ ਬੰਦੇ ਦੇ ਅੰਦਰ ਪ੍ਰਕਰਨ ਵਿੱਚੋਂ ਮੈਂ ਥੋੜ੍ਹਾ ਜਿਹਾ ਬਾਹਰ ਨਿਕਲਿਆ, ਫਿਰ ਉਸੇ ਵਿਸ਼ੇ 'ਚ ਆਵਾਂਗੇ ਕਿ ਜਿਉਂ ਭਾਵੈ ਤਿਉਂ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਦੋਂ ਅੰਦਰ ਲਾਲਚ ਦਾ ਕੂਕਰ ਭੌਂਕਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਇੱਕ ਪ੍ਰਮਾਣ ਦਿੱਤਾ ਹੈ। ਦੇਖਿਓ ਨੀਚ ਕਰਮਾਂ ਦੇ ਅਰਥ ਅਜੇ ਕਰ ਰਹੇ ਹਾਂ। ਮਹਾਰਾਜ ਕਹਿੰਦੇ ਨੇ ਇੱਕ ਵਾਰ ਪਾਸੇ ਗੁਰਦੇਵ ਦੇ ਸ਼ਲੋਕਾਂ ਵਿੱਚ ਹੈ, ਗੁਰੂ ਸਾਹਿਬ ਨੇ ਫੁਰਮਾਇਆ ਕਿ ਜੇ ਭਗਤੀ ਕਰਨੀ ਹੈ ਤਾਂ ਇਸ ਤਰ੍ਹਾਂ ਕਰ ਜਿਵੇਂ ਮਾਲਕ ਦੇ ਦਰ 'ਤੇ ਵਫ਼ਾਦਾਰ ਕੂਕਰ ਵਫ਼ਾਦਾਰੀ ਕਰਦਾ ਹੈ। ਸ਼ਲੋਕ ਅਸੀਂ ਪੜ੍ਹਦੇ ਹਾਂ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤਨੀ ਨਿਤ, ਨਾਨਕ ਇਹ ਵਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਹ ਕੂਕਰ ਦੀ ਕੁੱਤੇ ਦੀ ਵਫਾਦਾਰੀ ਹੈ। ਦੂਜੇ ਪਾਸੇ ਮਹਾਰਾਜ ਜੀ ਨੇ ਕਿਹਾ ਜੇ ਉਹ ਹੀ ਕੁੱਤਾ ਜਿਹੜਾ ਮਾਲਕ ਦੇ ਦਰ ਦਾ ਵਫਾਦਾਰ ਹੈ, ਉਹ ਹੀ ਕੁੱਤਾ ਜਿਹੜਾ ਮਾਲਕ ਦੇ ਘਰ ਵਿੱਚ ਰਖਵਾਲੀ ਲਈ ਭੌਂਕਦਾ ਹੈ, ਉਹਨੂੰ ਕਿਤੇ ਖਲਕ ਪੈ ਜਾਏ, ਉਹ ਖਲਕਿਆ ਜਾਏ, ਫਿਰ ਕੀ ਕਰੇਗਾ। ਕਹਿਣ ਲੱਗੇ ਵਫਾਦਾਰੀ ਨਿਭਾਉਂਦਿਆਂ ਕੁੱਤਾ ਮਾਲਕ ਦੇ ਦਰ 'ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਅਤੇ ਜਦੋਂ ਕੁੱਤੇ ਨੂੰ ਖਲਕ ਪੈ ਜਾਏ, ਖਲਕਿਆ ਕੁੱਤਾ ਕਈ ਵਾਰੀ ਆਪਣੇ ਮਾਲਕ ਨੂੰ ਵੱਢਣ ਚੱਲ ਪੈਂਦਾ ਹੈ। ਗੁਰੂ ਸਾਹਿਬ ਦੇ ਬਚਨ ਨੇ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੇ। ਤਵੱਜੋ ਦਿਆ ਜੇ ਜੋ ਸ਼ਬਦ ਕਹਿਣੇ ਚਾਹੁੰਦਾ, ਜਦੋਂ ਲਾਲਚ ਦਾ ਹਲਕਾ ਕੁੱਤਾ ਕਿਸੇ ਅੰਦਰ ਆਉਂਦਾ ਹੈ, ਲਾਲਚ ਦਾ ਹਲਕਾ ਕੁੱਤਾ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਦੇ ਬਚਨ ਨੇ ਕਿ ਉਦੋਂ ਸੱਚ ਏਵੇ ਕਿ ਜਿਸ ਮਾਂ ਦਾ ਬੰਦੇ ਨੇ ਅੰਮ੍ਰਿਤ ਦੁੱਧ ਪੀਤਾ ਹੈ, ਲਾਲਚੀ ਬੰਦਾ ਮਾਂ ਦੇ ਦੁੱਧ ਨੂੰ ਕਰਜ਼ ਨੂੰ ਵੀ ਭੁੱਲ ਕੇ ਮਾਂ ਨੂੰ ਵੀ ਧੋਖਾ ਦੇ ਜਾਂਦਾ ਹੈ। ਜਿਸ ਬਾਪ ਨੇ ਦਿਨ ਰਾਤ ਦਿਹਾੜੀਆਂ ਕਰਕੇ ਬੱਚੇ ਨੂੰ ਪਾਲਿਆ, ਲਾਲਚੀ ਬੰਦਾ ਆਪਣੇ ਬਾਪ ਨੂੰ ਵੀ ਧੋਖਾ ਦੇ ਜਾਂਦਾ ਹੈ। ਲਾਲਚੀ ਬੰਦਾ ਆਪਣੇ ਮਿੱਤਰ ਸੱਜਣ ਪਿਆਰਿਆਂ ਨੂੰ ਧੋਖਾ ਦੇ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ, ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਸਾਹਿਬ ਕਹਿੰਦੇ ਨੇ ਆਹ ਨੇ ਨੀਚ ਕਰਮ। ਮਾਲਕ ਅਸੀਂ ਮੰਨਣ ਆਏ ਹਾਂ ਕਿ ਲਾਲਚ ਦਾ ਖਲਕਾ ਕੁੱਤਾ ਭੌਂਕਦਾ ਰਿਹਾ, ਧਨ ਵੱਲ ਮੂੰਹ ਮਨ ਲੱਗਾ ਰਿਹਾ, ਅਤੇ ਸਰੀਰ ਦੀਆਂ ਇੰਦਰੀਆਂ ਲੋਕਾਂ ਦੇ ਤਨ ਵੱਲ ਖਚਦ ਰਹੀਆਂ। ਇਹ ਮੰਨੀਏ ਜੀ ਭਾਵੇਂ ਜਿਵੇਂ ਤੈਨੂੰ ਚੰਗਾ ਲੱਗਦਾ ਕਿ ਸਾਨੂੰ ਰੱਖ ਲੈ। ਗੁਰਦੇਵ ਦੇ ਬਚਨ ਨੇ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਖੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ, ਕਿਉਂ ਛੂਟਾਂ ਮੇਰੇ ਖਰ ਰਾਇਆ ਮੇਰੇ ਰਾਮ, ਇਹ ਨੀਚ ਕਰਮ ਖਰ ਮੇਰੇ, ਕਉ ਨਾਨਕਾ ਨੀਚ ਕਰਮ ਮੇਰੇ ਰਾਮ, ਇਹ ਨੀਚ ਕਰਮ ਖਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਗੁਰੂ ਰਾਮਦਾਸ ਇਹ ਸਵੀਕਾਰਦੇ ਪਏ ਨੇ ਅਤੇ ਮਨਾ ਤੂੰ ਗਲਤੀ ਆਪਣੀ ਕਿਉਂ ਨਹੀਂ ਮੰਨਦਾ ਪਿਆ। ਆਓ ਅਸੀਂ ਹੋਰ ਬਾਣੀ 'ਚੋਂ ਲਈਏ ਪ੍ਰਮਾਣ। ਬਾਬਾ ਫਰੀਦ ਸਾਹਿਬ ਸੂਫੀ ਦਰਵੇਸ਼ ਨੇ, ਇੱਥੇ ਫਿਰ ਮੈਂ ਸ਼ਬਦ ਦੁਹਰਾ ਦਿਆਂ ਕਿ ਅੱਜ ਦੀ ਸਾਰੀ ਵਿਚਾਰ ਦਾ ਧੁਰਾ ਇਹ ਵੇ ਕਿ ਇਨਸਾਨ ਤੂੰ ਬੱਚਾ ਬਣ ਕੇ ਗੁਰੂ ਨੂੰ ਮਾਂ ਬਾਪ ਸਮਝ ਕੇ ਚੁੱਕ ਜਾ, ਤੂੰ ਔਗਣਾਂ ਨਾਲ ਭਰਿਆ ਹੋਇਆ ਜਾਣ ਕੇ ਗੁਰੂ ਨੂੰ ਬਖਸ਼ਿੰਦ ਸਮਝ ਕੇ ਉਹਦੇ ਚਰਨਾਂ ਨੂੰ ਘੁੱਟ ਕੇ ਪਕੜ ਲੈ, ਕਿਉਂਕਿ ਉਹ ਸ਼ਰਨ ਵਿੱਚ ਆਇਆਂ ਦੀ ਲਾਜ ਰੱਖਦਾ ਹੈ, ਸ਼ਰਨ ਵਿੱਚ ਆਇਆਂ ਦੀ ਪੱਤ ਰੱਖਦਾ ਹੈ। ਬਾਬਾ ਫਰੀਦ ਸਾਹਿਬ ਉਸ ਦਰਵੇਸ਼ ਨੂੰ ਪੁੱਛੋ, ਇਹੀ ਕਾਰਨ ਹੈ। ਮੈਂ ਇੱਕ ਸ਼ਬਦ ਫਿਰ ਦੁਹਰਾ ਦਿਆਂ, ਮਾਇਆ ਧਾਰੀ ਅਤੇ ਬੋਧਕ ਗਿਆਨੀ ਦੋ ਸ਼ਬਦ ਵਰਤੇ ਨੇ। ਤੀਸਰਾ, ਅੰਦਰੋਂ ਸੱਚਮੁੱਚ ਸਿਮਰਨ ਬੰਦਗੀ ਕਰਕੇ ਝੁਕਿਆ ਹੋਇਆ ਅੰਦਰ ਗੁਰੂ ਚਰਨਾਂ 'ਚ। ਮਾਇਆ ਧਾਰੀ ਕਦੀ ਨਹੀਂ ਸਵੀਕਾਰਦਾ ਕਿ ਮੈਂ ਗਲਤੀ ਕੀਤੀ ਹੈ, ਕਦੀ ਨਹੀਂ ਮੰਨਦਾ ਮੈਂ ਗੁਨਾਹ ਕੀਤਾ। ਦੂਜਾ, ਬੋਧਕ ਤਲ 'ਤੇ ਜੀਣ ਵਾਲਾ ਆਪਣੇ ਅੱਖਰਾਂ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਆਪਣੀ ਕਲਮ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਆਪਣੀ ਸ਼ਬਦਾਵਲੀ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਉਹ ਵੀ ਗੁਨਾਹ ਕਰਕੇ ਕਦੀ ਸਵੀਕਾਰਦਾ ਨਹੀਂ ਕਿ ਮੈਂ ਗਲਤੀ ਕੀਤੀ ਹੈ, ਕਦੀ ਨਹੀਂ ਮਨ ਮੰਨਦਾ। ਸੱਚ ਇਹ ਵੇ ਕਿ ਆਪਾਂ ਕੋਈ ਗੁਨਾਹ ਕਰੀਏ, ਕਦੀ ਛੇਤੀ ਕੀਤਿਆਂ ਮਨ ਮੰਨੇਗਾ, ਕਿਉਂਕਿ ਹੰਕਾਰ ਨੂੰ ਸੱਟ ਵੱਜਦੀਏ ਕਿ ਸਮਾਜ ਕੀ ਕਹੇਗਾ, ਐਡਾ ਵੱਡਾ ਬੰਦਾ ਵੀ ਗਲਤੀ ਕਰ ਸਕਦਾ ਹੈ। ਨਹੀਂ ਭਾਈ, ਇਹ ਸੰਸਾਰ ਤਿਲਕਣਬਾਜ਼ੀ ਹੈ, ਕੋਈ ਪਤਾ ਨਹੀਂ ਇਨਸਾਨ ਨੇ ਕਿੱਥੇ ਜਾ ਕੇ ਥਿੜਕ ਜਾਣਾ, ਤਿਲਕ ਜਾਣਾ। ਬਾਬੇ ਫਰੀਦ ਜੈਸੇ ਮਹਾਂਪੁਰਖ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਪਰਮਾਤਮਾ ਸੱਚ ਇਹ ਵੇ ਲੋਕ ਮੇਰੇ ਮੱਥੇ 'ਤੇ ਪਏ ਹੋਏ ਨਿਸ਼ਾਨ ਨੂੰ ਦੇਖਦੇ ਨੇ ਕਿ ਮੈਂ 5 ਵਕਤ ਦਾ ਨਮਾਜ਼ੀ ਹਾਂ, ਲੋਕ ਮੇਰੀ ਮਿੱਠੀ ਜ਼ਬਾਨ ਨੂੰ ਦੇਖਦੇ ਨੇ ਕਿ ਮੇਰੀ ਜ਼ਬਾਨ ਸ਼ੱਕਰ ਵਰਗੀ ਸ਼ਹਿਦ ਵਰਗੀ ਮਿੱਠੀ ਹੈ, ਲੋਕ ਮੇਰੇ ਪਾਏ ਹੋਏ ਚੋਲੇ ਨੂੰ ਦੇਖਦੇ ਨੇ ਕਿ ਮੈਂ ਦਰਵੇਸ਼ ਹਾਂ, ਪਰ ਸੱਚ ਇਹ ਵੇ ਇਹਨਾਂ ਨੂੰ ਮੱਥੇ ਦੇ ਨਿਸ਼ਾਨ ਸਜਦੇ ਦਿਸਦੇ ਨੇ, ਇਹਨਾਂ ਨੂੰ ਮਿੱਠੀ ਜ਼ਬਾਨ ਦਿਸਦੀ ਏ, ਇਹਨਾਂ ਨੂੰ ਕੱਪੜੇ ਮੇਰੇ ਨਜ਼ਰ ਆਉਂਦੇ ਨੇ ਫਕੀਰਾਂ ਵਾਲੇ, ਪਰ ਮੈਂ ਸੱਚ ਇਹ ਕਹਿਣਾ ਮਾਲਕਾ, ਮੈਂ ਜਦੋਂ ਦੇਖਣਾ ਮੈਨੂੰ ਕੇਵਲ ਆਪਣੇ ਗੁਨਾਹ ਨਜ਼ਰ ਆਉਂਦੇ ਨੇ। ਹਜ਼ੂਰ ਨੇ ਦੇਖੋ ਇਹ ਬਚਨ ਕਹੇ, ਅਸੀਂ ਪੜ੍ਹਦੇ ਹਾਂ ਕਿ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਜਿਉਂ ਭਾਵੈ ਤਿਉਂ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਦੁਨੀਆਂ ਕਹਿੰਦੀ ਹੈ ਰੱਬ ਦਾ ਪਿਆਰਾ ਦਰਵੇਸ਼, ਪਰ ਕਿਸੇ ਨੂੰ ਕੀ ਪਤਾ ਮੇਰੇ ਕਿੰਨੇ ਕੁ ਔਗਣ ਨੇ। ਜੇ ਗੁਰੂ ਰਾਮਦਾਸ ਕਹਿ ਰਹੇ ਨੇ ਇਹ ਨੀਚ ਕਰਮ ਕਰ ਮੇਰੇ, ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਔਗਣਾਂ ਨਾਲ ਭਰਿਆ ਗੁਨਾਹੀ ਭਰਿਆ ਮੈਂ ਫਿਰਾਂ। ਕਬੀਰ ਸਾਹਿਬ ਨੂੰ ਪੁੱਛੋ, ਜਿੰਨੇ ਪਰਮਾਰਥ ਨੂੰ ਕਮਾਉਣ ਵਾਲੇ ਨੇ ਉਹ ਨਿਮਰਤਾ ਵਿੱਚ ਝੁਕੇ ਨੇ ਪਰਮਾਤਮਾ ਦੇ ਚਰਨਾਂ 'ਚ। ਅਸੀਂ ਪੜ੍ਹਦੇ ਹਾਂ ਕਹੋ ਕਬੀਰ ਮੇਰੇ ਮਾਧਵਾ, ਜਿਉਂ ਭਾਵੈ ਤਿਉਂ ਰਾਖ ਲੈ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸਮਸਰ ਨਾਹੀ ਦਿਆਲ ਮੋਏ ਸਮਸਰ ਪਾਪੀ। ਨਾਮਦੇਵ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾ, ਮੇਰਾ ਸਰੀਰ ਡੁੱਬਦਾ ਪਿਆ ਲਾਲਚ ਵਿੱਚ ਮੈਨੂੰ ਬਚਾ ਲੈ। ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ, ਖਮ ਡੋਲਤ ਬੇੜੀ ਪਾਪ ਭਰੀ ਕਹਿ, ਪਵਣ ਲੱਗੈ ਮਤ ਜਾਈ, ਰਾਖ ਲਿਓ ਖਮ ਤੇ ਬਿਗਰੀ। ਮਾਲਕ ਜੀ ਅਸੀਂ ਵਿਛੜ ਗਏ ਹਾਂ, ਤੂੰ ਕਿਰਪਾ ਕਰਕੇ ਸਾਨੂੰ ਬਚਾ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਉਹਨਾਂ ਦੇ ਇੱਕ ਅੰਮ੍ਰਿਤ ਬਚਨ ਹੈ, ਧਿਆਨ ਦਿਆ ਜੇ। ਗੁਰੂ ਪਰਮਾਤਮਾ ਬਖਸ਼ ਦਿੰਦਾ, ਮੈਂ ਸ਼ਬਦਾਂ ਜਿਹੜੇ ਕਹਿਣ ਲੱਗਾ, ਆਮ ਬੰਦਾ ਜਿਹੜਾ ਵਿਰੋਧ ਵਿੱਚ ਵੈਰ ਵਿੱਚ ਜਿੰਦਾ ਉਹ ਅਸਲੀਅਤ ਵਿੱਚ ਮਰਦੇ ਦਮ ਤਾਂ ਕਦੀ ਬਖਸ਼ਦਾ ਨਹੀਂ। ਫਿਰ ਸ਼ਬਦ ਸੁਣਿਓ, ਗੁਰੂ ਬਖਸ਼ਦਾਏਗਾ ਪਰਮਾਤਮਾ ਬਖਸ਼ਦਾਏਗਾ, ਸਮਰੱਥ ਗੁਰੂ ਕਿਰਪਾ ਕਰਕੇ ਸੀਨੇ ਨਾਲ ਲਾਏਗਾ, ਪਰ ਸਮਾਜ ਤੋਂ ਕਦੀ ਆਸ ਨਾ ਰੱਖਿਓ, ਕਦੀ ਵਿਦਵਾਨ ਪੰਡਿਤ ਕਿਸੇ ਨੂੰ ਛੇਤੀ ਬਖਸ਼ੇਗਾ ਨਹੀਂ। ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ ਕਿ ਆਦਮੀ ਨੂੰ ਚੋਟ ਲੱਗਦੀ ਹੈ, ਮੰਨ ਲਓ ਕਿਸੇ ਬੰਦੇ ਨੂੰ ਸੱਟ ਵੱਜੀ, ਦਵਾਈ ਲਾਵਾਂਗੇ ਮਲਮ ਲਾਵਾਂਗੇ ਟਾਂਕੇ ਲੱਗਣਗੇ, ਉਹ ਜ਼ਖਮ ਭਰਿਆ ਜਾਏਗਾ, ਚਮੜੀ ਉਸੇ ਤਰ੍ਹਾਂ ਤਨ ਨੂੰ ਢੱਕ ਲਏਗੀ, ਪੀੜ ਵੀ ਚਲੀ ਜਾਏਗੀ, ਖੂਨ ਵੀ ਬੰਦ ਹੋ ਜਾਏਗਾ, ਦਰਦ ਵੀ ਨਹੀਂ ਰਹੇਗੀ, ਪਰ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਰਹੇਗਾ ਓਨੀ ਦੇਰ ਤੱਕ ਉਹਦੀ ਚੋਟ ਦਾ ਨਿਸ਼ਾਨ ਰਹੇਗਾ। ਚੇਤੇ ਰੱਖੀ ਪਰਮਾਤਮਾ ਦਰਦ ਪੀੜਾਂ ਜ਼ਖਮ ਨੂੰ ਰਾਜੀ ਕਰ ਦਿੰਦਾ ਹੈ, ਪਰ ਨਿਸ਼ਾਨ ਫਿਰ ਵੀ ਕਾਇਮ ਰਹਿੰਦਾ ਹੈ। ਗੁਰੂ ਤਾਂ ਤੈਨੂੰ ਬਖਸ਼ ਦਏਗਾ, ਪਰ ਲੋਕਾਂ ਨੇ ਵਾਰ ਵਾਰ ਚੇਤੇ ਕਰਾਈ ਜਾਣਾ ਫਲਾਣੇ ਸਮੇਂ ਤੂੰ ਗੁਨਾਹ ਕੀਤਾ ਸੀ, ਕਿਉਂਕਿ ਨਿਸ਼ਾਨ ਨਹੀਂ ਜਾਂਦਾ, ਕੱਪੜਾ ਪਾਟ ਜਾਂਦਾ, ਉਹਨੂੰ ਟਾਕੀ ਲਾਵਾਂਗੇ ਤੇ ਤਨ ਢੱਕੇਗਾ, ਕੋਈ ਰਫੂ ਕਰਾਏਗਾ ਸਰੀਰ ਢੱਕੇਗਾ, ਕੱਪੜਾ ਰਫੂ ਕਰਾਇਆ ਟਾਕੀ ਲਾਇਆ ਫਿਰ ਵੀ ਤਨ ਨੂੰ ਢੱਕਦਾ, ਪਰ ਜਿੰਨੀ ਦੇਰ ਤੱਕ ਕੱਪੜਾ ਰਹਿੰਦਾ ਓਨੀ ਦੇਰ ਤੱਕ ਨਿਸ਼ਾਨ ਰਹਿੰਦਾ। ਸਮਾਜ ਦੀ ਪਰਵਾਹ ਨਾ ਕਰੀ, ਇਹਨਾਂ ਨੇ ਨਿਸ਼ਾਨ ਦੀ ਤਰ੍ਹਾਂ ਤੈਨੂੰ ਚੇਤੇ ਕਰਾਈ ਜਾਣਾ, ਇਹਨਾਂ ਨੇ ਤੈਨੂੰ ਤੇਰੀ ਗਲਤੀ ਤੂੰ ਮੰਨ ਵੀ ਲੈ, ਤੇ ਇਹਨਾਂ ਨੇ ਮਨਾ ਤੈਨੂੰ ਕੱਪੜੇ ਨੂੰ ਲੱਗੀ ਕੋਈ ਟਾਕੀ ਦੀ ਤਰ੍ਹਾਂ ਚੇਤੇ ਕਰਾਈ ਜਾਣਾ, ਪਰ ਤੂੰ ਸਮਰੱਥ ਗੁਰੂ ਵੱਲ ਦੇਖੀ, ਇੱਕ ਵਾਰੀ ਉਹਦੇ ਸਾਹਮਣੇ ਝੁੱਕ ਜਾਈ, ਮਨ ਲੈ ਕੇ ਮੈਂ ਭੁੱਲਾਂ ਗੁਨਾਹ ਕੀਤੇ ਨੇ ਮਾਲਕਾ, ਮੇਰੇ ਨੀਚ ਕਰਮ ਨੇ ਮੈਨੂੰ ਬਖਸ਼ ਲੈ। ਧਿਆਨ ਦਿਆ ਜੇ ਮੈਂ ਜਿਹੜੀ ਬੇਨਤੀ ਕਰਨਾ ਪਿਆ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜੁਨ ਦੇਵ, ਗੁਰੂ ਰਾਮਦਾਸ, ਇੱਕ ਬਚਨ ਚੁਣਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਕਿਉਂਕਿ ਹਜ਼ੂਰ ਦਾ ਸ਼ਹੀਦੀ ਦਿਵਸ ਸੀ। ਹਜ਼ੂਰ ਨੇ ਫਰਮਾਇਆ ਕਿ ਪ੍ਰਭੂ ਅਬ ਮੈਂ ਕੌਣ ਉਪਾਓ ਕਰੂੰ, ਜਿਉਂ ਪਾਵੈ ਤਿਉਂ ਰਾਖ ਲੈ, ਮੇਰੇ ਕੋਲ ਕੋਈ ਉਪਾਅ ਨਹੀਂ। ਅਬ ਮੈਂ ਕੌਣ ਉਪਾਓ ਕਰੂੰ, ਜੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਭਰੂੰ, ਜਨਮ ਪਾਏ ਕੱਛ ਭਲੋ ਨਾ ਕੀਨੋ, ਜਨਮ ਤੋਂ ਲੈ ਕੇ ਜਿਸ ਦਿਨ ਦੀ ਸੁਰਤ ਸੰਭਾਲੀਏ ਮੈਨੂੰ ਇੱਕ ਇੱਕ ਕੰਮ ਦਾ ਪਤਾ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਗਮਨ ਤੋਂ ਲੈ ਕੇ ਸ਼ਹਾਦਤ ਤੱਕ ਕੇਵਲ ਪਰਉਪਕਾਰ ਬੰਦਗੀ ਸਿਮਰਨ ਕਰਦੇ ਰਹੇ, ਗੁਰੂ ਤੇਗ ਬਹਾਦਰ ਜੀ ਨੇ ਤਾਂ ਗੁਨਾਹ ਕੀਤਾ ਹੀ ਕੋਈ ਨਹੀਂ। ਅਸਲ 'ਚ ਸਾਨੂੰ ਸਮਝਾਉਂਦੇ ਨੇ ਉਹ ਸਿੱਖਾ, ਤੂੰ ਗੁਰੂ ਪਰਮਾਤਮਾ ਨਾਲ ਮੱਥੇ ਨਾ ਲਾਈ, ਤੂੰ ਮੱਥਾ ਟੇਕ ਦਈ। ਸ਼ਬਦ ਸਮਝਿਓ, ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਮੱਥਾ ਲਾਉਣ ਵਾਲੇ ਨੇ ਅਤੇ ਦੂਜਾ ਮੱਥਾ ਟੇਕਣ ਵਾਲੇ ਨੇ। ਜਿਹੜੇ ਪਰਮਾਤਮਾ ਨਾਲ ਮੱਥਾ ਲਾਉਣ ਦਾ ਯਤਨ ਕਰਦੇ ਨੇ ਮੱਥੇ ਪਾਟ ਜਾਂਦੇ ਨੇ, ਅਤੇ ਜਿਹੜੇ ਮੱਥੇ ਝੁਕਾ ਦਿੰਦੇ ਨੇ ਉਹਨਾਂ ਦੇ ਮੱਥਿਆਂ 'ਤੇ ਛਤਰ ਚੁੱਲ ਜਾਂਦੇ ਨੇ। ਮੱਥਾ ਲਾਵੇਂਗਾ ਪਾਟੇਗਾ, ਮੱਥਾ ਟੇਕ ਦੇਗਾ ਅਤੇ ਪਰਮਾਤਮਾ ਸੱਚਮੁੱਚ ਤੇਰੇ ਸੀਸ 'ਤੇ ਛਤਰ ਚੁਲਾ ਦੇਵੇਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾਲਕ ਜਨਮ ਤੋਂ ਲੈ ਕੇ ਇੰਨੇ ਸਾਲ ਲੰਘ ਗਏ ਕੋਈ ਭਲਾ ਨਹੀਂ ਕੀਤਾ, ਇਹਦਾ ਕਾਰਨ ਹੈ ਕਿ ਗੁਰੂ ਸਾਹਿਬ ਸਾਨੂੰ ਯਾਦ ਕਰਾ ਰਹੇ ਨੇ, ਸਾਨੂੰ ਆਪਣੇ ਕੀਤੇ ਕੋਈ ਭਲੇ ਕੰਮ ਤਾਂ ਚੇਤੇ ਨੇ, ਉਹ ਕੈਸ਼ ਕਰਾਉਂਦੇ ਹਾਂ। ਆਖਰ ਇੰਨੇ ਦਿਨ ਗੁਰਦੁਆਰੇ ਝਾੜੂ ਲਾਇਆ ਉਹ ਚੇਤੇ ਵੇ, ਇੰਨੇ ਗੋਲਕ 'ਚ ਮਾਇਆ ਪਾਈ ਉਹ ਚੇਤੇ ਹੈ, ਇੰਨੇ ਦਿਨ ਆਹ ਕੰਮ ਕੀਤਾ ਉਹ ਚੇਤੇ ਹੈ। ਤੈਨੂੰ ਤੇਰੇ ਕੀਤੇ ਭਲੇ ਦੇ ਕੰਮ ਤਾਂ ਚੇਤੇ ਨੇ, ਪਰ ਤੈਨੂੰ ਇਹ ਚੇਤੇ ਨਹੀਂ ਤੂੰ ਪਾਪ ਕਿੰਨੇ ਕੁ ਕੀਤੇ ਨੇ, ਔਗਣ ਕਿੰਨੇ ਕੁ ਕੀਤੇ। ਮਹਾਰਾਜ ਕਹਿੰਦੇ ਨੇ ਮਾਲਕਾ ਜਨਮ ਲਿਆ ਭਲਾ ਕਰਮ ਕੋਈ ਨਹੀਂ ਕੀਤਾ, ਅਬ ਮੈਂ ਕੌਣ ਉਪਾਉ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੋਂ, ਜਨਮ ਪਾਏ ਕੱਛ ਭਲੋ ਨਾ ਕੀਨੋ ਜਿਉਂ ਭਾਵੈ ਤਿਉਂ ਰਾਖ ਲੈ, ਜਨਮ ਪਾਏ ਕੱਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋਂ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤੇਰੀ ਸਿਫਤੀ ਨਹੀਂ ਕੀਤੀ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹਿ ਜੀ ਸੋਚ ਧਰੂੰ ਗੁਰਮਤਿ ਸੁਣ, ਤੇਰੀ ਬੜੀ ਕਥਾ ਸੁਣੀ, ਬੜੇ ਪਾਠ ਸੁਣੇ, ਬੜੇ ਕੀਰਤਨ ਸੁਣੇ, ਪਰ ਜੋ ਕੁਝ ਸੁਣਿਆ ਜ਼ਿੰਦਗੀ 'ਚ ਉਹਦਾ ਅਨੁਭਵ ਨਾ ਮਾਣਿਆ। ਸੁਣਿਆ ਹੀ ਹੈ ਨਾ ਗੁਰਮਤਿ ਸੁਣ, ਕੱਛ ਗਿਆਨ ਨਾ ਉਪਜਿਓ ਪਸ ਜਿਉਂ ਉਧਰ ਭਰੋਂ, ਪਰ ਇੱਕ ਕਿਰਪਾ ਕਰ ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਜਿਉਂ ਭਾਵੈ ਤਿਉਂ ਰਾਖ ਲੈ। ਤੁਸੀਂ ਆਪਣੇ ਬਿਰਧ ਬਾਣੇ ਨੂੰ ਪਹਿਚਾਣੋ, ਕਹੋ ਨਾਨਕ ਪ੍ਰਭ ਬਿਰਧ ਪਛਾਣੋ ਤਬ ਖੋ ਪਤਤ ਤਰੋਂ, ਮੈਂ ਪਾਪੀ ਤਰ ਸਕਣਾ ਜੇ ਤੂੰ ਆਪਣਾ ਬਿਰਧ ਪਹਿਚਾਣ ਲੈ। ਇੱਥੇ ਇੱਕ ਹੋਰ ਬੇਨਤੀ ਕਰਾਂ, ਸਾਧ ਸੰਗਤ ਅੱਜ ਪ੍ਰਕਰਨ ਇਹ ਚੱਲ ਪਿਆ, ਦੇਖੋ ਗੁਣ ਆਪਣੇ ਕੋਲ ਕੋਈ ਨਹੀਂ, ਆਪਾਂ ਤਾਂ ਗੁਰੂ ਦੀ ਹਜ਼ੂਰੀ 'ਚ ਸਵੀਕਾਰਨੇ ਹਾਂ। ਇਹਨੂੰ ਨਿਮਰਤਾ ਨਾ ਕੇਵਲ ਸਮਝਿਓ, ਸਿਰ ਤੋਂ ਪੈਰਾਂ ਤੱਕ ਗੁਨਾਹਾਂ ਨਾਲ ਭਰੇ ਹਾਂ, ਪਰ ਉਹਦਾ ਇੱਕ ਸੁਭਾਅ ਹੈ ਕਿ ਸਭ ਕੁਝ ਵੇਖਣ ਦੇ ਬਾਵਜੂਦ ਵੀ ਉਹ ਪਰਦੇ ਪਾ ਦਿੰਦਾ ਹੈ। ਭਰੇ ਹਾਂ ਗਲ ਤੱਕ ਪਾਪ ਕਮਾਏ ਨੇ। ਭਾਈ ਗੁਰਦਾਸ ਸਾਹਿਬ ਉਹਨਾਂ ਦੀ ਇੱਕ ਪੌੜੀ, ਮੈਂ ਚਲੋ ਉਹੀ ਵਰਤ ਲੈਂਦੇ ਹਾਂ ਜੋ ਸਭ ਨੂੰ ਚੇਤੇ ਹੈ। ਉਹ ਕਹਿੰਦੇ ਨੇ ਕਿਹੜਾ ਪਾਪ ਹੈ ਜਿਹੜਾ ਮੇਰੇ 'ਚ ਨਹੀਂ। ਕਹਿਣ ਲੱਗੇ ਕੋਈ ਮੈਨੂੰ ਘਰ ਬੁਲਾਉਂਦਾ ਹੈ ਅਤੇ ਮੈਂ ਉਸ ਘਰ ਵਿੱਚ ਜਾ ਕੇ ਵੀ ਭੈੜੀ ਦ੍ਰਿਸ਼ਟੀ ਨਾਲ ਪਰਿਵਾਰਾਂ ਨੂੰ ਦੇਖੀ ਜਾਂਦਾ। ਕੋਈ ਮੇਰਾ ਭਲਾ ਕਰਦਾ ਹੈ, ਮੈਂ ਉਹਦਾ ਬੁਰਾ ਸੋਚਣ ਬਾਰੇ ਤੁਰ ਪੈਂਦਾ। ਕੋਈ ਮੈਨੂੰ ਚੰਗਾ ਕਹਿੰਦਾ, ਮੈਂ ਉਹਦੀ ਬੁਰਿਆਈ ਕਰਨਾ। ਮੇਰੇ ਵਰਗਾ ਨਿੰਦਕ, ਮੇਰੇ ਵਰਗਾ ਦੁਸ਼ਟ, ਮੇਰੇ ਵਰਗਾ ਪਾਪ ਕਰਮੀ ਕੋਈ ਨਹੀਂ। ਉਹ ਪੌੜੀ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਮੰਦਾ, ਜਿਉਂ ਪਾਵੈ ਤਿਉਂ ਰਾਖ ਲੈ। ਅਸੀਂ ਸਵੀਕਾਰ ਕਰਨੇ ਹਾਂ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਮੰਦਾ, ਚੋਰ ਯਾਰ ਜੋ ਆਰ ਹਾਂ ਭਰ ਕਰ ਜੋ ਹੰਦਾ, ਨਿੰਦਕ ਦਿਸ਼ਟ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਗੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖਣ ਦਾ, ਏਡੇ ਵੱਡੇ ਗੁਨਾਹ। ਅਪਰਾਧੀ ਗੁਨਾਹਗਾਰ ਨਿੰਦਕ ਦੁਸ਼ਟ ਹਰਾਮ ਖੋਰ ਪਰਾਇਆ ਘਰ ਦੇਖਣ ਵਾਲਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖਣ ਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਜੇ ਸਤਿਗੁਰ ਬਖਸ਼ੰਦਾ ਫਿਰ ਅਰਦਾਸ ਕਰ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਤੇਰੀ ਸ਼ਰਨ 'ਚ ਆਇਆ ਤੋ ਮੈਂ ਆਇਆ ਸ਼ਰਨੀ ਆਇਆ, ਹਮ ਸ਼ਰਨ ਪ੍ਰਭ ਆਏ ਅਸੀਂ ਤੇਰੀ ਸ਼ਰਨ 'ਚ ਆ ਗਏ ਹਾਂ, ਤੋ ਮੈਂ ਆਇਆ ਸ਼ਰਨੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦ੍ਰਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਹਜ਼ੂਰ ਗੁਰੂ ਰਾਮਦਾਸ ਜਿਨ੍ਹਾਂ ਦਾ ਅੱਜ ਇਹ ਅੰਮ੍ਰਿਤ ਬਚਨ ਹੈ, ਮੈਂ ਆਰੰਭਤਾ ਕੀਤੀ ਕਿ ਮਣਾ ਆਪਣੇ ਔਗਣਾਂ ਲਈ ਅਰਦਾਸ ਕਰ ਲੈ ਜਿਉਂਦੇ ਜੀ, ਅਤੇ ਹਜ਼ੂਰ ਨੇ ਫੁਰਮਾਇਆ ਕਿ ਜਿਉਂ ਭਾਵੈ ਤਿਉਂ ਰਾਖ ਲੈ, ਜਿਉਂ ਭਾਵੈ। ਸਾਡੀ ਕੋਈ ਸ਼ਰਤ ਨਹੀਂ ਕਿ ਸਾਨੂੰ ਇਸ ਢੰਗ ਨਾਲ ਮਾਫ਼ ਕਰੀਂ, ਸਾਡੇ ਗੁਨਾਹ ਇਸ ਢੰਗ ਨਾਲ ਤੂੰ ਸੋਚੀ, ਜਿਉਂ ਭਾਵੈ ਤਿਉਂ ਰਾਖ ਲੈ, ਜਿਵੇਂ ਰੱਖ ਸਕਣਾ ਜਿਵੇਂ ਬਚਾ ਸਕਣਾ ਜਿਵੇਂ ਸਾਡੇ ਪਰਦੇ ਪਾ ਸਕਣਾ ਪਾ ਲੈ, ਸਾਡੀ ਕੋਈ ਸ਼ਰਤ ਨਹੀਂ, ਬਸ ਇੱਕੋ ਹੀ ਹੈ, ਤੇਰੇ ਦਰ 'ਤੇ ਆ ਕੇ ਡਿੱਗ ਪਏ ਹਾਂ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ ਧੰਨ ਗੁਰੂ ਗ੍ਰੰਥ ਸਾਹਿਬ, ਜਿਵੇਂ ਤੈਨੂੰ ਪਾਉਂਦਾ ਤੂੰ ਰੱਖ ਲੈ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗਣ ਮੇਰੇ ਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਐ, ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਖੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ। ਜਿਉਂ ਭਾਵੈ ਤਿਉਂ ਰਾਖ ਲੈ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ। ਦੇਖੋ ਕਿਹੜਾ ਬੰਦਾ ਹੈ ਜਿਹਨੂੰ ਆਪਣੇ ਗੁਨਾਹ ਨਜ਼ਰ ਨਹੀਂ ਆਉਂਦੇ, ਮਚਲਾ ਬਣ ਜਾਏ, ਮਕਰਾ ਬਣ ਜਾਏ, ਕਪਟੀ ਬਣ ਜਾਏ, ਚਲਾਕ ਬਣ ਜਾਏ, ਚਾਤੁਰ ਬਣ ਜਾਏ, ਗੱਲ ਵੱਖਰੀ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਕੀਤੇ ਹੋਏ ਪਾਪ ਅਤੇ ਗੁਨਾਹਾਂ ਦਾ ਪਤਾ ਹੈ, ਸਿਰਫ ਇਹੀ ਹੈ ਕਿ ਕੀਤੇ ਹੋਏ ਪਾਪਾਂ ਉੱਤੇ ਪਰਦੇ ਪਾਈ ਬੈਠਾ ਹੈ। ਇੱਥੇ ਇੱਕ ਉਦਾਹਰਨ ਦੇ ਦੇਣਾ, ਦੇਖੋ ਸਮਾਜ ਵਿੱਚ ਲੋਕ ਬਾਹਰਮੁਖੀ ਬਹੁਤ ਗੁਨਾਹ ਕਰਦੇ ਨੇ, ਅਤੇ ਅਸਲੀਅਤ ਹੈ ਜਿਹੜਾ ਪਕੜਿਆ ਜਾਂਦਾ ਉਹ ਚੋਰ, ਜਿਹੜਾ ਨਹੀਂ ਪਕੜਿਆ ਜਾਂਦਾ ਉਹ ਸੰਤੀ ਹੈ, ਜਿਹੜਾ ਪ੍ਰਗਟ ਹੋ ਗਿਆ ਉਹ ਬਦਮਾਸ਼, ਜਿਹੜਾ ਨਹੀਂ ਪਕੜਿਆ ਗਿਆ ਉਹ ਧਰਮਾਤਮਾ, ਜਿਹਦੇ ਬਾਰੇ ਪਤਾ ਲੱਗ ਗਿਆ ਉਹ ਵਿਸ਼ਈ, ਜਿਹਦੇ ਪਰਦੇ ਪਏ ਨੇ ਉਹ ਅਜੇ ਸਭ ਨੂੰ ਸਿੱਖਿਆ ਦੇਈ ਜਾਂਦਾ ਹੈ। ਇੱਥੇ ਇੱਕ ਬਚਨ ਹੈ ਗੁਰਬਾਣੀ ਦੇ ਰੋਸ਼ਨੀ ਵਿੱਚ, ਦੇਖੋ ਕੋਈ ਬੰਦਾ ਪਰਮਾਤਮਾ ਸਾਹਮਣੇ ਆਪਣੇ ਗੁਨਾਹ ਮੰਨੇ, ਗੁਰੂ ਸਾਹਮਣੇ ਆਪਣੀ ਭੁੱਲ ਲਈ ਖਿਮਾ ਮੰਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਭੁੱਲ ਦੀ ਖਿਮਾ ਮੰਗ ਲੈ ਕਿ ਰਾਤ ਦਾਰੂ ਨਾਲ ਰੱਜ ਲਿਆ ਅਤੇ ਸਵੇਰੇ ਸਿਰ ਧੋ ਕੇ ਗੁਰਦੁਆਰੇ ਚਲਾ ਗਿਆ ਅਤੇ ਕਹਿਣ ਲੱਗਾ ਮਾਲਕਾ ਬਖਸ਼ ਦੀ, ਤੂੰ ਤਾਂ ਬਖਸ਼ਿੰਦੀ ਹੈ, ਰਾਤ ਨੂੰ ਫਿਰ ਦਾਰੂ ਪੀ ਲਿਆ, ਦੂਜੇ ਦਿਨ ਫਿਰ ਸਿਰ ਧੋ ਲਿਆ, ਕੀ ਪਰਮਾਤਮਾ ਬਖਸ਼ ਦਏਗਾ? ਇੱਥੇ ਉਦਾਹਰਨ ਹੈ ਇੱਕ, ਕੋਈ ਆਦਮੀ ਗੁਨਾਹ ਕਰਦਾ, ਪਰਮਾਤਮਾ ਦੀ ਕਚਹਿਰੀ ਇਸ ਤਰ੍ਹਾਂ ਨਹੀਂ ਜਿਹੜੀ ਦੁਨੀਆਂਦਾਰਾਂ ਦੀ, ਧਿਆਨ ਦਿਆ ਜੇ ਉਹ ਲੇਖਾ ਕਰਨ 'ਤੇ ਆਵੇ ਤਾਂ ਦੁਨੀਆਂਦਾਰਾਂ ਦੀ ਕਚਹਿਰੀ ਤੋਂ ਵੀ ਅੱਗੇ ਹੈ, ਫਿਰ ਨਹੀਂ ਉਹ ਲਿਹਾਜ਼ ਕਰਦਾ। ਪਰ ਇੱਥੇ ਇੱਕ ਉਦਾਹਰਨ ਹੈ ਦੁਨੀਆਂ ਦੀ ਕਚਹਿਰੀ ਕੀ ਹੈ, ਕੋਰਟ ਕੀ ਹੈ। ਇੱਕ ਆਦਮੀ ਗੁਨਾਹ ਕਰਦਾ, ਭੁੱਲ ਕਰਦਾ, ਗਲਤੀ ਕਰਦਾ, ਅਤੇ ਉਹ ਪਰਦੇ ਥੱਲੇ ਜੀ ਜਾਂਦਾ, ਕਈ ਸਾਲ ਨਿਕਲ ਗਏ, ਅਖੀਰ ਉਹ ਜਿਹੜਾ ਗੁਨਾਹ ਕੀਤਾ, ਪਾਪ ਕੀਤਾ, ਉਹ ਪ੍ਰਗਟ ਹੋ ਗਿਆ। ਜਦੋਂ ਉਹਦਾ ਪਤਾ ਲੱਗ ਗਿਆ ਤਾਂ ਹਕੂਮਤ ਨੇ, ਪੁਲਿਸ ਨੇ ਉਹਨੂੰ ਟਰੇਸ ਕਰਦੀ ਰਹੀ, ਵਾਚਦੀ ਰਹੀ, ਜਦੋਂ ਉਹਦੇ ਗੁਨਾਹ ਦਾ ਪਤਾ ਲੱਗਾ ਉਹਨਾਂ ਯੱਕ ਤੱਕ ਲਖਤ ਉਹਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦਾ ਰਿਮਾਂਡ ਲਿਆ ਜਾਂਦਾ, ਇਹੀ ਕਿਹਾ ਜਾਂਦਾ ਤੋਂ ਪੁੱਛਿਆ ਜਾਏਗਾ, ਅਤੇ ਜਦੋਂ ਰਿਮਾਂਡ ਵਿੱਚ ਸਬੂਤ ਇਕੱਠੇ ਹੋ ਜਾਣ, ਬੰਦਾ ਮੰਨ ਜਾਏ ਮੈਂ ਗਲਤੀ ਕੀਤੀ ਏ, ਫਿਰ ਕੇਸ ਚੱਲਦਾ ਵੀ ਇਹਨੂੰ ਸਜ਼ਾ ਕੀ ਮਿਲੇਗੀ। ਫਿਰ ਦੋਨਾਂ ਪੱਖਾਂ ਦੇ ਵਕੀਲ ਬਹਿਸ ਮੁਬਹਿਸਾਂ ਕਰਦੇ ਨੇ, ਤਰੀਕਾਂ ਪੈਂਦੀਆਂ ਨੇ, ਲੋਕ ਕੋਰਟਾਂ ਵਿੱਚ ਜਾਂਦੇ ਨੇ, ਕਈਆਂ ਨੂੰ ਜ਼ਮਾਨਤ ਵੀ ਨਹੀਂ ਮਿਲਦੀ। ਜਿਸ ਦਿਨ ਸਬੂਤ ਮਿਲ ਜਾਣ, ਇਨਸਾਨ ਕਟਹਿਰੇ ਵਿੱਚ ਖਲੋ ਕੇ, ਕਟਘਰੇ ਵਿੱਚ ਖਲੋ ਕੇ ਮੰਨ ਲੈ ਮੈਂ ਗੁਨਾਹ ਕੀਤਾ, ਦੋਸ਼ ਸਾਬਤ ਹੋ ਜਾਏ, ਉਸ ਦਿਨ ਤੋਂ ਬਾਅਦ ਫਿਰ ਕੀ ਹੁੰਦਾ? ਜਦੋਂ ਦੋਸ਼ ਸਾਬਤ ਹੋ ਜਾਂਦਾ, ਤੁਸੀਂ ਸਾਰੇ ਪੜ੍ਹਦੇ ਸੁਣਦੇ ਹੋ, ਗੁਨਾਹ ਵਾਲਿਆਂ ਨੂੰ ਦੇਖਦੇ ਹੋ, ਅਸੀਂ ਵੀ ਰੋਜ਼ ਸੁਣਦੇ ਹਾਂ ਕਿ ਇੱਕ ਬੰਦੇ ਦੇ ਅੱਜ ਦੋਸ਼ ਸਾਬਤ ਹੋ ਗਿਆ, ਸਬੂਤ ਮਿਲ ਗਿਆ ਇਹਨੇ ਗੁਨਾਹ ਕੀਤਾ, ਅਤੇ ਜੇ ਉਹ ਕਟਗਹਿਰੇ 'ਚ ਖਲੋਤਾ ਕਹੀ ਜਾਏ ਮੈਂ ਮੰਨਣਾ ਮੈਂ ਗੁਨਾਹ ਕੀਤਾ, ਅਤੇ ਜੱਜ ਇੱਕੋ ਗੱਲ ਕਹਿੰਦਾ ਕਿ ਕੱਲ੍ਹ ਨੂੰ ਡੇਟ, ਪਰਸੋਂ ਡੇਟ, ਇਹਨੂੰ ਪਰਸੋਂ ਤਰੀਕ ਪਾ ਕੇ ਦੱਸਿਆ ਜਾਏਗਾ ਤੇਰੇ ਕਬੂਲੇ ਹੋਏ ਗੁਨਾਹ ਦੀ ਸਜ਼ਾ ਕੀ ਹੈ। ਨੁਕਤਿਓ ਸਮਝਿਓ, ਗੁਰੂ ਦਾ ਐਸੀ ਕੋਰਟ ਕਚਹਿਰੀ ਨਹੀਂ ਰੱਬ ਦੀ। ਜਿੱਦਣ ਗੁਨਾਹ ਕਬੂਲ ਲਿਆ, ਦੁਨਿਆਵੀ ਕਚਹਿਰੀ ਨੇ ਕਹਿ ਦਿੱਤਾ ਹੁਣ ਅਗਲੀ ਪੇਸ਼ੀ 'ਤੇ ਦੱਸਿਆ ਜਾਏਗਾ ਤੈਨੂੰ ਸਜ਼ਾ ਕੀ। ਬੰਦਾ ਜ਼ਮਾਨਤ 'ਤੇ ਬਾਹਰ ਹੋਵੇ, ਜਿੱਦਣ ਦੋਸ਼ ਸਾਬਤ ਹੋ ਜਾਏ ਉਦਣ ਘਰ ਨਹੀਂ ਜਾਣ ਦਿੰਦੇ, ਉਹ ਕਚਹਿਰੀ ਵਿੱਚੋਂ ਪਕੜ ਕੇ ਜੇਲ੍ਹ ਵਿੱਚ ਲੈ ਜਾਂਦੇ ਨੇ, ਕਿਉਂਕਿ ਕੱਲ੍ਹ ਨੂੰ ਦੱਸਿਆ ਜਾਣਾ ਤੈਨੂੰ ਸਜ਼ਾ ਕੀ ਹੈ। ਉਹਨੇ ਕਬੂਲ ਵੀ ਲਿਆ, ਦੂਸਰੇ ਦਿਨ ਕਚਹਿਰੀ 'ਚ ਆਇਆ, ਉਹਨੇ ਰੋ ਕੇ ਕਿਹਾ ਮੈਂ ਮੰਨਣਾ ਮੈਂ ਗੁਨਾਹ ਕੀਤਾ। ਜੱਜ ਨੇ ਉਹਦੇ ਅੱਥਰੂ ਦੇਖੇ, ਉਹਦਾ ਰੋਣ ਦੀ ਆਵਾਜ਼ ਸੁਣੀ, ਫਿਰ ਵੀ ਉਹਨੇ ਕਲਮ ਚਲਾ ਕੇ ਕਹਿ ਦਿੱਤਾ ਇਹਨੂੰ ਫਾਂਸੀ ਲਾ ਦਿੱਤਾ ਜਾਏ, ਇਹਨੂੰ ਆ ਜੀਵਨ ਕਾਰਾਵਾਸ। ਬਸ ਇੱਥੇ ਫਰਕ, ਜੇ ਰੱਬ ਅਤੇ ਗੁਰੂ ਦੀ ਕਚਹਿਰੀ, ਸੱਚ ਦੀ ਕਚਹਿਰੀ, ਤੇ ਦੁਨੀਆਦਾਰਾਂ ਦੀ ਕਚਹਿਰੀ। ਦੁਨੀਆ ਦੀ ਕਚਹਿਰੀ ਵਿੱਚ ਜਿੱਦਣ ਦੋਸ਼ ਸਾਬਤ ਹੁੰਦਾ ਹੈ ਉਦੋਂ ਬਾਅਦ ਸਜ਼ਾ ਨਿਰਧਾਰਿਤ ਕੀਤੀ ਜਾਂਦੀ ਹੈ, ਪਰ ਜਿੱਦਣ ਗੁਰੂ ਦੇ ਸਾਹਮਣੇ ਖਲੋ ਕੇ ਕਿ ਕਹਿੰਦਾ ਮੈਂ ਗੁਨਾਹ ਕੀਤੇ, ਉਸ ਤੋਂ ਬਾਅਦ ਗੁਰੂ ਇੱਕੋ ਦਮ ਉਹਦੀ ਬੰਦ ਖਲਾਸੀ ਕਰ ਦਿੰਦਾ। ਕਹਿੰਦੇ ਨੇ ਜੇ ਤੂੰ ਮੰਨਿਆ ਤੈਨੂੰ ਛੱਡਿਆ, ਆਓ ਮੈਂ ਇੱਕ ਉਦਾਹਰਣ ਦੇਣਾ, ਜਿਉਂ ਪਾਵੈ ਤਿਉਂ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਗੁਰੂ ਅਰਜਨ ਦੇਵ ਜੀ ਦਾ ਦਰਬਾਰ ਸਜਿਆ ਹੈ, ਇਹ ਕੰਨ ਰਸ ਲਈ ਨਹੀਂ। ਕਦੀ ਗੁਰੂ ਦਰਬਾਰ ਚ ਕੀਰਤਨ ਕਰਦੇ ਨੇ, ਸੱਤਾ ਤੇ ਬਲਵੰਡ ਸਾਹਿਬ ਕੀਰਤਨ ਕਰਦੇ ਨੇ, ਸੰਗਤਾਂ ਸੁਣਦੀਆਂ ਨੇ, ਪਰ ਮਾਇਆ ਨੇ ਇਹੋ ਜਿਹਾ ਚਲਕਾਰਾ ਦਿਖਾਇਆ, ਧਿਆਨ ਗੁਰੂ ਦੀ ਗੋਲਕ ਵੱਲ ਹੋ ਗਿਆ। ਇਹ ਬੜੀ ਸਪਸ਼ਟ ਜੇ, ਭਾਵੇਂ ਪ੍ਰਬੰਧਕ, ਭਾਵੇਂ ਪ੍ਰਚਾਰਕ, ਭਾਵੇਂ ਕੀਰਤਨੀਆਂ, ਭਾਵੇਂ ਰਾਜਨੇਤਾ, ਜਿਹੜਾ ਬੰਦਾ ਗੁਰੂ ਦੀ ਗੋਲਕ ਤੇ ਅੱਖ ਰੱਖਣ ਲੱਗ ਪੈਂਦਾ ਹੈ ਨਾ, ਜਿੰਨਾ ਮਰਜ਼ੀ ਉਹ ਖਾਈ ਜਾਏ, ਇੱਕ ਦਿਨ ਉਹਦੇ ਘਰ ਦੀ ਗੋਲਕ ਕਦੀ ਭਰਦੀ ਨਹੀਂ ਹੁੰਦੀ, ਅੰਦਰ ਨਹੀਂ ਤ੍ਰਿਪਤ ਹੁੰਦਾ। ਕੀਰਤਨ ਕਰਦਾ ਗੁਰੂ ਵੱਲ ਧਿਆਨ ਰੱਖਣ ਲੱਗ ਪਿਆ, ਗੁਰੂ ਨੂੰ ਇਹਨੂੰ ਭੇਟਾਂ ਚੜ੍ਹੀ, ਅਤੇ ਮਨ ਬੇਈਮਾਨ ਕਹਿੰਦਾ ਫੁਰਨਾ ਹੀ ਉੱਠਿਆ ਨਾ ਕਿ ਜਿੰਨੇ ਗੁਰੂ ਅੱਗੇ ਚੜ੍ਹੇ ਨੇ ਸਾਰੇ ਮੰਗ ਲਾਂਗਾ। ਉਹ ਮਨਾ ਤੂੰ ਬਖਸ਼ਿਸ਼ ਕਿਉਂ ਨਾ ਮੰਗ ਲਈ, ਤੂੰ ਰੁਪਈਏ ਦੇਖ ਕੇ ਕਹਿਣ ਲੱਗ ਪਿਆ ਕਿ ਇਹ ਜ਼ਿਆਦਾ, ਜਦੋਂ ਉਹ ਬਰਕਤ ਪਾਉਣ 'ਤੇ ਆਏ ਇੱਕ ਟਕਾ ਦੇ ਕੇ ਵੀ ਅਰਬਾਂਪਤੀ ਬਣਾ ਦਿੰਦਾ, ਅਤੇ ਜਦੋਂ ਤੂੰ ਆਪਣੀ ਖੌਮੇ ਨਾਲ ਜੀਏਗਾ, ਅਰਬਾਂਪਤੀ ਬੰਦੇ ਵੀ ਚੁਰਸਤਿਆਂ ਵਿੱਚ ਭੀਖ ਮੰਗਦੇ ਦੇਖੇ ਗਏ। ਮਨ ਚਾਹਿਆ, ਖੈਰ ਮੈਂ ਗੱਲ ਬਿਲਕੁਲ ਸੰਖੇਪ ਕਰਾਂ, ਮਨ ਚਾਹਿਆ ਵੀ ਦੌਲਤ ਨਾ ਓਨੀ ਮਿਲੀ, ਗੁਰੂ ਦਰਬਾਰ ਦਾ ਕੀਰਤਨ ਛੱਡ ਦਿੱਤਾ, ਕਿਰਪਾ ਕਰੀ ਮੇਰੇ ਕਰਮ ਨਾ ਕਦੀ ਵਿਚਾਰੇ, ਮੈਂ ਗੁਨਾਹ ਕੀਤੇ ਨੇ। ਮੁੱਕਦੀ ਗੱਲ ਕੀ, ਗੁਰੂ ਨੇ ਕਿਹਾ ਫਿਟਕੇ ਗਏ, ਸੱਚਮੁੱਚ ਤਨ ਵਿੱਚ ਕੋੜ ਪੈ ਗਿਆ, ਰੋਗ ਲੱਗ ਗਿਆ, ਚਿਹਰਾ ਭ੍ਰਸ਼ਟਿਆ ਗਿਆ, ਕੋਈ ਮੂੰਹ ਨਾ ਲਾਏ, ਅਖੀਰ ਅਹਿਸਾਸ ਹੋਇਆ ਮੈਂ ਭੁੱਲ ਕੀਤੀ, ਮੈਂ ਗੁਨਾਹ ਕੀਤਾ। ਭਾਈ ਲੱਦਾ ਲੈ ਕੇ ਆਏ, ਅੱਜ ਕਿੱਥੇ ਭਾਈ ਲੱਦਾ ਲੱਭਣਾ, ਅੱਜ ਸੱਚ ਇਵੇਂ ਧੱਕੇ ਮਰਵਾਉਣ ਵਾਲੇ ਤਾਂ ਮਿਲਣਗੇ, ਭਾਈ ਲੱਦਾ ਕਿੱਥੇ? ਲੈ ਕੇ ਆਏ ਸਤਿਗੁਰੂ ਗੁਰੂ ਅਰਜਨ ਦੇਵ ਦੇ ਦਰਬਾਰ 'ਚ, ਅਤੇ ਮਹਾਰਾਜ ਜੀ ਨੇ ਦੇਖ ਕੇ ਕਿਹਾ ਸੀ, ਮੈਂ ਸੰਖੇਪ ਜੀ ਕਹਿ ਰਿਹਾ ਕਿ ਇਹਨਾਂ ਨੂੰ ਲੈ ਕੇ ਆਇਆ, ਤੁਹਾਨੂੰ ਪਤਾ ਇਹਨਾਂ ਗੁਨਾਹ ਕੀ ਕੀਤਾ? ਉਹਨਾਂ ਹੱਥ ਜੋੜ ਕੇ ਨੀਵੀਂ ਪਾਈ ਹੋਈ ਸੀ। ਭਾਈ ਲੱਦੇ ਨੇ ਵਿਲਕਦਿਆਂ ਚਰਨ ਪਕੜ ਕੇ ਕਿਹਾ, ਗੁਰੂ ਅਰਜਨ ਦੇਵ ਜੀ, ਫਿਟਕਿਆਂ ਹੋਇਆਂ ਦਾ ਵਕੀਲ ਬਣ ਕੇ ਆਇਆ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਆਪਣੀ ਬਖਸ਼ਿਸ਼ ਵਾਲੀ ਕਿਰਪਾ ਵਾਲੀ ਨਜ਼ਰ ਦੇਖੋ, ਔਗਣ ਨਾ ਦੇਖੋ, ਅਸੀਂ ਔਗਣਾਂ ਨਾਲ ਭਰੇ ਹਾਂ। ਸੱਚ ਇਹ ਵੇ ਕਿ ਜਦੋਂ ਝੁਕੇ, ਧਿਆਨ ਦਿਆ ਜੇ, ਪਹਿਲਾਂ ਕੇਵਲ ਕੀਰਤਨੀਏ ਸਨ, ਜਦੋਂ ਗੁਰੂ ਨੇ ਝੁਕਾ ਦਿੱਤਾ, ਗੁਰੂ ਚਰਨਾਂ ਵਿੱਚ ਮਾਫ਼ੀ ਮੰਗੀ, ਗੁਨਾਹ ਸਵੀਕਾਰਿਆ, ਜਿਹੜਾ ਕੀਰਤਨ ਕਰਨ ਵਾਲਾ ਸੀ ਉਹਦੇ ਵਿੱਚ ਵੀ ਧੁਰ ਕੀ ਬਾਣੀ ਆਉਣ ਲੱਗ ਪਈ। ਪਹਿਲਾਂ ਕੀਰਤਨ ਕਰਦੇ ਨੇ, ਫਿਰ ਬਾਣੀ ਆ ਗਈ। ਰਾਮ ਕਲੀ ਕੀ ਵਾਰ, ਅੱਠ ਪੌੜੀਆਂ ਉਹਨਾਂ ਉਚਾਰਨ ਕੀਤੀਆਂ, ਸਿਰਫ ਮਨਾ। ਗੁਰੂ ਰਾਮਦਾਸ ਕਹਿੰਦੇ ਨੇ ਤੂੰ ਮੰਨ ਲੈ ਉਹ ਮਨਾ ਕਿ ਖਮ ਅਵਗੁਣ ਭਰੇ ਏਕ ਗੁਣ ਨਾਹੀ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਜਿਉਂ ਭਾਵੈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ। ਸਤਿਗੁਰ ਆਇਓ ਸ਼ਰਨ ਤੁਹਾਰੀ, ਤੇਰੀ ਸ਼ਰਨ ਚ ਆਏ ਹਾਂ, ਲੇਖੈ ਕਤੈ ਨਾ ਛੂਟੀਐ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰਦੇਵ ਕਹਿ ਰਹੇ ਨੇ ਕਿ ਜਿਉਂ ਭਾਵੈ ਤਿਉਂ ਰਾਖ ਲੈ, ਬੂਵੇ ਅੱਗੇ ਬਿਠਾ ਕੇ ਰੱਖ ਲੈ, ਕੋਲ ਬਿਠਾ ਕੇ ਰੱਖ ਲੈ, ਝਿੜਕ ਮਾਰ ਕੇ ਰੱਖ ਲੈ, ਪਿਆਰ ਨਾਲ ਪਲੋਸ਼ ਕੇ ਰੱਖ ਲੈ, ਜਿਵੇਂ ਤੈਨੂੰ ਭਾਉਂਦਾ ਭਾਂਡਿਆਂ 'ਚ ਖਲੋ ਕੇ ਰੱਖ ਲੈ, ਜੋੜਿਆਂ 'ਚ ਖਿਲਾਰ ਕੇ ਰੱਖ ਲੈ, ਆਪਣੇ ਦਰਬਾਰ ਵਿੱਚ ਝਾੜੂ ਲਾ ਕੇ ਰੱਖ ਲੈ, ਆਪਣੇ ਘਰ ਦੇ ਵਿੱਚ ਜੋ ਤੈਨੂੰ ਚੰਗਾ ਲੱਗਦਾ ਮੈਨੂੰ ਉਸ ਢੰਗ ਨਾਲ ਰੱਖ ਲੈ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਅਸੀਂ ਰਾਮ ਰਾਜੇ ਦਰ 'ਤੇ ਪ੍ਰਭੂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਹਮ ਭੂਲ ਵਿਗਾੜੈ ਦਿਨ ਸਰਾਤ, ਅਸੀਂ ਰੋਜ਼ ਭੁੱਲਾਂ ਕਰਨੇ, ਦਿਨੇ ਵੀ ਅਤੇ ਰਾਤ ਨੂੰ ਵੀ, ਦਿਨੇ ਅਸੀਂ ਬੋਲ ਕੇ ਭੁੱਲਾਂ ਕਰਨੇ ਹਾਂ, ਰਾਤ ਨੂੰ ਕੀਤੇ ਹੋਏ ਗੁਨਾਹ ਜਿਹੜੇ ਨੇ ਸੁਪਨੇ ਬਣ ਕੇ ਅੰਦਰ ਨੂੰ ਪਟਕਾਈ ਜਾਂਦੇ ਨੇ, ਰਾਤ ਵੀ ਭੁੱਲਾਂ ਕਰੀ ਜਾਂਦੇ ਹਾਂ। ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਕਿਰਪਾ ਕਰ ਅਸੀਂ ਭੁੱਲ ਗਏ ਹਾਂ, ਹਰੀ ਪ੍ਰਭੂ ਵਾਹਿਗੁਰੂ ਜੀ ਸਾਡੀ ਪੱਤ ਢੱਕ ਲਵੋ, ਸਾਡੀ ਲਾਜ ਰੱਖ ਲਵੋ, ਸਾਨੂੰ ਬਚਾ ਲਵੋ। ਅਤੇ ਮਹਾਰਾਜ ਕਹਿੰਦੇ ਨੇ ਫਿਰ ਅਰਦਾਸ ਇਸ ਤਰ੍ਹਾਂ ਕਰ, ਧਿਆਨ ਦਿਆ ਜੇ ਪਹਿਲੀਆਂ ਦੋ ਤੁਕਾਂ ਸਨ ਕਿ ਜਿਉਂ ਭਾਵੈ ਤਿਉਂ ਰਾਖ ਲੈ, ਖਮ ਸ਼ਰਨ ਪ੍ਰਭ ਆਏ ਰਾਮ ਰਾਜੇ, ਖਮ ਭੂਲ ਵਿਗਾੜੈ ਦਿਨ ਸਰਾਤ, ਭੁੱਲਾਂ ਕਰਨੇ ਆ, ਵਿਗਾੜ ਕਰਨੇ ਆ, ਗਲਤੀਆਂ ਕਰਨੇ ਆ ਚੀਜ਼ਾਂ ਦੇ ਸੰਬੰਧੀ, ਹਰ ਲਾਜ ਰਖਾਏ। ਮਾਲਕ ਜੀ, ਪ੍ਰਭੂ ਜੀ ਸਾਡੀ ਪੱਤ ਢੱਕ ਲਓ। ਫਿਰ ਅਰਦਾਸ ਇੰਜ ਕਰ, ਖਮ ਬਾਰਕ ਤੂੰ ਗੁਰ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ, ਗੁਰੂ ਜੀ ਤੁਸੀਂ ਸਾਡੇ ਬਾਪੂ ਹੋ, ਪਿਤਾ ਜੀ ਹੋ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਤੁਸੀਂ ਕਿਰਪਾ ਕਰਕੇ ਸਾਨੂੰ ਬੱਚਿਆਂ ਨੂੰ ਅਕਲ ਦਿਓ, ਸਾਨੂੰ ਸਮਝਾਓ। ਆਪ ਜੀ ਗ੍ਰਿਸ਼ਤੀ ਬੈਠੇ ਹੋ, ਘਰਾਂ 'ਚ ਸੁਣ ਰਹੇ ਹੋ, ਕਦੀ ਆਪਣੇ ਬੱਚੇ ਦੇ ਗੁਨਾਹ ਦੇਖ ਕੇ ਮਾਪੇ ਚੁਰਸ ਦੇ ਵਿੱਚ ਭੰਡਦੇ ਨਹੀਂ? ਜਿੰਨਾ ਮਰਜ਼ੀ ਬੱਚੇ ਦੀ ਗਲਤੀ ਹੋਵੇ, ਮਾਂ ਬਾਪ ਫਿਰ ਵੀ ਪਰਦੇ ਪਾ ਕੇ ਕਹਿੰਦੇ ਨੇ ਮੇਰੇ ਪੁੱਤਰ ਧੀ ਵਰਗਾ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਨੇ ਮਾਲਕ ਜੀ ਅਸੀਂ ਬੱਚੇ ਹਾਂ। ਅਤੇ ਇੱਕ ਵਾਰ ਇੱਥੇ ਬੰਗਲਾ ਸਾਹਿਬ ਮੈਂ ਬੇਨਤੀ ਕੀਤੀ ਸੀ, ਇੱਕ ਪਰਮਾਤਮਾ, ਅਸੀਂ ਸਾਰੇ ਕਹਿੰਦੇ ਹਾਂ ਪਰਮਾਤਮਾ ਨਹੀਂ ਭੁੱਲਦਾ, ਨਹੀਂ ਪਰਮਾਤਮਾ ਵੀ ਭੁੱਲਦਾ ਹੈ। ਧਿਆਨ ਦਿਆ ਜੇ ਇਹਨੂੰ ਤਰਕ 'ਚ ਨਾ ਲਿਜਾਣਾ, ਗੁਰੂ ਨਹੀਂ ਭੁੱਲਦਾ, ਗੁਰੂ ਵੀ ਭੁੱਲਦਾ ਹੈ, ਬੰਦਗੀ ਕਰਨ ਵਾਲਾ ਨਹੀਂ ਭੁੱਲਦਾ, ਉਹ ਵੀ ਭੁੱਲਦਾ ਹੈ, ਮਾਪੇ ਵੀ ਭੁੱਲਦੇ ਨੇ। ਚਾਰ ਸ਼ਬਦ ਵਰਤੇ ਨੇ ਮੈਂ, ਪਰਮਾਤਮਾ, ਗੁਰੂ, ਮਹਾਂਪੁਰਖ ਅਤੇ ਮਾਂ ਬਾਪ। ਆ ਨਹੀਂ ਕਿ ਉਹਨਾਂ ਨੂੰ ਸੰਸਾਰ ਦਾ ਕੁਝ ਭੁੱਲ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਪ੍ਰਭੂ ਤਾਂ ਅਸੀਂ ਰੋਜ਼ ਗਲਤੀਆਂ ਕਰਨੇ ਹਾਂ, ਸ਼ਾਮ ਨੂੰ ਭੁੱਲ ਕੇ ਫਿਰ ਸਾਨੂੰ ਰਿਜ਼ਕ ਦੇਈ ਜਾਂਦਾ ਹੈ, ਸਾਡੇ ਗੁਨਾਹ ਭੁੱਲ ਜਾਂਦਾ ਹੈ, ਗੁਰੂ ਸਾਡੇ ਔਗਣ ਭੁੱਲ ਜਾਂਦਾ ਹੈ, ਅਨਡਿੱਠ ਕਰ ਜਾਂਦਾ ਕਮਾਈ ਵਾਲਾ। ਸੱਚ ਇਵੇਂ ਕਿ ਮਾਂ ਬਾਪ ਸਾਹਮਣੇ ਅੱਖਾਂ ਕੱਢ ਕੇ ਬੋਲ ਲਈਏ ਅਤੇ ਮਾਂ ਬਾਪ ਵੀ ਭੁੱਲ ਜਾਂਦੇ ਨੇ ਤੂੰ ਕੀ ਗੁਨਾਹ ਕੀਤੇ। ਗੁਰੂ ਪਰਮਾਤਮਾ ਔਗਣ ਸਾਡੇ ਭੁੱਲ ਜਾਂਦਾ ਹੈ, ਉਹ ਚਿਤਾਰਦਾ ਹੀ ਨਹੀਂ। ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਇਕ, ਜੈਸਾ ਬਾਲਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬੋੜ ਪਿਤਾ ਗੱਲ ਲਾਵੇ। ਇੰਨਾ ਭੁੱਲ ਜਾਂਦਾ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ। ਚੰਚਲ ਮਤ ਬਾਰਕ ਪਪਰੇ ਕੀ ਸਰਬ ਅਗਨ ਕਲ ਮੇਲੇ, ਮਾਤਾ ਪਿਤਾ ਕੰਠ ਲਾਏ ਰਾਹੇ ਰਾਖੈ ਆਨੰਦ ਸਹਿਜ ਤਬ ਖੇਲੈ। ਮਾਤਾ ਪਿਤਾ ਗੁਨਾਹ ਭੁੱਲ ਜਾਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਮਾਲਕਾ ਖਮ ਭੂਲ ਵਿਗਾੜੈ ਦਿਨ ਸਰਾਤ। ਪਰ ਇਸ ਭੁੱਲ ਦੇ ਅਰਥ ਕੋਈ ਟੀ ਵੀ ਸੁਣ ਕੇ ਇਹ ਨਾ ਕਰਦਾ ਵੀ ਅੱਜ ਪਿੰਦਰਪਾਲ ਨੇ ਕਹਿ ਦਿੱਤਾ ਜੀ ਰੱਬ ਭੁੱਲ ਜਾਂਦਾ, ਕਿਉਂਕਿ ਅਸੀਂ ਅਰਥਾਂ ਦੇ ਅਨਰਥ ਵੀ ਆਪਣੇ ਕਰਨ ਲੱਗ ਪਏ ਨੇ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਦੀਨ ਦਿਆਲ ਉਹ ਗਰੀਬਾਂ 'ਤੇ ਦਇਆ ਕਰਨ ਵਾਲਾ, ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਅਕਿਰਤ ਘਣਾ ਨੂੰ ਪਾਲਦਾ। ਉਹ ਪਤਾ ਗੁਨਾਹ ਕੀਤਾ ਭੁੱਲ ਜਾਂਦਾ, ਕਹਿੰਦੇ ਨੇ ਕੋਈ ਗੱਲ ਨਹੀਂ ਇਹਨੇ ਕਰ ਲਿਆ, ਮੈਂ ਥੋੜ੍ਹਾ ਇਹਦੀ ਰੋਟੀ ਰੋਕ ਲੈਣੀ ਹੈ। ਹਜ਼ੂਰ ਕਹਿੰਦੇ ਨੇ ਕਿ ਮਾਲਕ ਜੀ ਖਮ ਭੂਲ ਵਿਗਾੜੈ ਦਿਨ ਸਰਾਤ, ਅਸੀਂ ਦਿਨ ਰਾਤ ਭੁੱਲਾਂ ਕਰਨੇ ਹਾਂ, ਹਰ ਲਾਜ ਰਖਾਏ। ਖਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਸਾਨੂੰ ਅਕਲ ਦੇ ਜਾਏ, ਸਹੀ ਸਮਝ ਜਾਈਏ, ਤੁਸੀਂ ਤਾਂ ਸਮਝਾਉਣਾ। ਅਤੇ ਕਬੀਰ ਸਾਹਿਬ ਨੇ ਤੈਅ ਕਿਹਾ, ਕਹਿਣ ਲੱਗੇ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇਤੇ, ਰਾਮ ਮਈਆ ਹੋਂ ਬਾਰਕ ਤੇਰਾ, ਕਾਏ ਨਾ ਖੰਡਸ਼ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਭੀ ਚੀਤ ਨਾ ਰੱਖ ਸਮਾਇਆ, ਚਿੰਤ ਮਨ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ। ਚੰਗੀ ਮਤ ਦੇ ਦੇ ਬਾਪੂ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਕਹਿਣ ਲੱਗੇ ਖਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਢਿਆ। ਜਨ ਦਾ ਅਰਥ ਤੇ ਦਾਸ ਦੋਨੋਂ ਸ਼ਬਦ ਇਕੱਠੇ ਨੇ। ਜਨ ਨਾਨਕ ਦਾਸ ਹਰ ਕਾਂਢਿਆ, ਜਨ ਨਾਨਕ ਦਰ ਤੇ ਦਾਸ ਨਾਨਕ, ਧੰਨ ਗੁਰੂ ਰਾਮਦਾਸ ਜੀ। ਦਾਸ ਕਾਂਢਿਆ, ਕਾਂਢਿਆ ਦਰ ਹੁੰਦਾ ਕਿਹਾ ਜਾਂਦਾ, ਕਾਂਢਿਆ ਦਰਤ ਕੱਢਣਾ ਵੀ ਹੈ। ਇੱਥੇ ਕਾਂਢਿਆ ਦਰ ਤੇ ਕਿਹਾ ਜਾਣਾ, ਅਖਵਾਣਾ, ਹੇ ਪ੍ਰਭੂ ਜੀ ਮੈਂ ਤੇਰਾ ਦਾਸ ਅਖਵਾਨਾ ਵਾਂ, ਮੈਂ ਤੇਰਾ ਸਿੱਖ ਅਖਵਾਨਾ ਵਾਂ, ਮੈਂ ਤੇਰਾ ਸੇਵਕ ਅਖਵਾਨਾ ਵਾਂ। ਜਨ ਨਾਨਕ ਦਾਸ ਹਰ ਕਾਂਢਿਆ, ਲੋਕ ਮੈਨੂੰ ਕਹਿੰਦੇ ਨੇ ਤੂੰ ਸਿੱਖ ਚੇਲਾ ਗੁਰੂ ਦਾ ਪਿਆਰਾ, ਪਰ ਮੇਰੀ ਕਰਤੂਤ ਉਹੋ ਜਿਹੀ ਨਹੀਂ ਜਿਹੜਾ ਨਾਮ ਮੈਂ ਰਖਾਇਆ। ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾ ਹੈ, ਤੂੰ ਇੱਜ਼ਤ ਰੱਖ ਲੈ। ਤਾਂ ਹੀ ਤਾਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ। ਦਾਸ ਦੀ ਲਾਜ ਰੱਖ ਲੈ। ਬਸ ਇਸ ਸ਼ਬਦ ਵਿੱਚ ਇੱਕੋ ਹੀ ਗੱਲ ਹੈ ਭਾਈ, ਮੰਨ ਲੈ ਮਨਾ ਮੈਂ ਗੁਨਾਹ ਕੀਤੇ ਨੇ। ਜੇ ਨਾ ਮੰਨੇਗਾ ਪਰਮਾਤਮਾ ਤਾਂ ਫਿਰ ਵੀ ਜਾਣਦਾ ਹੈ। ਸਤਿਗੁਰੂ ਕਿਰਪਾ ਕਰਨ, ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਧੰਨਵਾਦ। ਅਗਲੇ ਪਵਿੱਤਰ ਬਚਨ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ, ਜੋ ਇੱਥੋਂ ਦੇ ਪ੍ਰਬੰਧਕ ਵੀਰਾਂ ਵੱਲੋਂ ਇਹ ਹੁਕਮ ਸੀ ਕਿ ਹਰ ਸਾਲ ਜਿੰਨਾ ਕੁ ਵਕਤ ਮਿਲਦਾ ਉਹ ਆਪ ਜੀ ਦੇ ਦਰਸ਼ਨ ਕੀਤੇ ਨੇ। ਕੱਲ੍ਹ ਦੀ ਵਿਚਾਰ ਇੱਕ ਦਿਨ ਹੋਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।